रमैया के गुण चेत प्राणी रमैया के गुण चेत प्राणी रमैया के गुण चेत परानी कमन मूल ते कमन दृष्टानी कमन मूल ते कमन दृष्टानी रमैया के गुण चेत परानी रमैया के गुण चेत परानी जिन तू साज सवार शिंगारिया जिंतू साज सवार शिंगारिया गर्भ अगन में जिन उबारिया गर्भ अगन में जिन उबारिया बारु व्यवस्था तुझे प्यारे दूध बार अवस्था तुझे प्यारे दूध भर जो बन भोजन सुख सूद हर जो मन भोजन सुख सूद बिरद बया ऊपर साक सैन बिरद बया ऊपर साग सैन मुख अपिया बैठ गो दैन अपिया बैठ को देन ए निर्गुण ए निर्गुण गुण कछु न बुझे ए निर्गुण गुण कछु न बुझे बख्शले हो तो नानक सीजे बख्शले हो तो नानक सीजे नानक सीजे रमैया के गुण चेत परानी रमैया के गुण रमैया के गुण चेत परानी रमैया के गुण चेत परानी जे प्रसाद तार ऊपर सुख बसे जे प्रसाद तार ऊपर सुख बसे सुत प्रात मीत बनता संग हसे सुत प्रात मीत बनता संग हसे जे प्रसाद पीवे शीतल जना जे प्रसाद पीवे शीतल जला सुखदाई पवन पावक अमला सुखदाई पवन पावक अमला जे प्रसाद भोगे सब रस जे प्रसाद भोगे सब रसा सगल समग्री संग साथ बसा सगल समग्री संग साथ बसा दीने हस्त पाव करन नेत्र रसना दीने हस्त पाव करन नेत्र रसना तिशत्याग अवर संग रचना सत्याग अवर संग रचना ऐसे दुख मूड़ अंग ब्यामे ऐसे दुख मूड अंग पियो में नानक काढ लिहो प्रभु आपे नानक काढ लिहो प्रभु आपे काढ लिहो प्रभु आपे रमैया के गुण चेत प्राणी रमैया के गुण चेत प्राणी कवन मूलते कवन कृष्टानी कवन मूलते कवन कृष्टानी रमैया के गुण चेत प्राणी रमैया के गुण चेत परानी सलोक निर्गुण और ज्ञानिया निर्गुण और ज्ञानिया सो प्रभु सदा समार सो प्रभु सदा समाल जिनकी जिनकी तिस चीत रख जिनकी जिनकी ता माटी ते रतन जिनकी ता माटी ते रतन गर्भ में राखे अजिन कर जतन जिन दीनी शोभा वडियाई जिन दीनी शोभा वडियाई तिस प्रभ को आठ पैर दे आई रमैया रेन साध जन पावो रमैया रेन साध जन पावो गुर मिल अपना खसम दे आओ जिनकी या तिस चीत रख जिन जियो पिंड मुख नक दियो वर्तन को पानी तिस चीत रख नानक निभही नाल तिस चीत रख अष्टपदी रमैया के गुण चेत पराणी संसार अंदर दो अवस्था ने दो तरह के व्यापार ने लेन देन ने एक है कुछ देना ते कुछ लेना ओ मनुख भी संसार अंदर कुछ प्राप्त कर देने जिन्ना नू वापस परतावना आउंदा है संसार दी कहानी दुनिया अंदर जिन्ना व्यापार चलदा है ਉਹ ਉਸੇ ਨਾਲ ਚੱਲਦਾ ਹੈ। ਜਿਹੜਾ ਲਵੇ ਤੇ ਮੁੜ ਵਾਪਸ ਦੇ ਦੇ। ਸੰਸਾਰ ਦੀ ਕਹਾਣੀ, ਬੈਂਕ ਦਿੰਦੇ ਨੇ ਵਿਆਜ ਸਮੇਤ ਲੈਂਦੇ ਨੇ, ਦੋਸਤ ਮਿੱਤਰ ਦਿੰਦੇ ਨੇ ਬਿਨਾਂ ਵਿਆਜ ਤੋਂ ਵੀ ਦਿੰਦੇ ਨੇ ਵਾਪਸ ਲੈਂਦੇ ਨੇ। ਪਰ ਇੱਕ ਖਿਆਲ ਕਰਿਓ, ਪ੍ਰਭੂ ਜੋ ਦਿੰਦਾ ਹੈ ਉਹ ਵਾਪਸ ਲੈਣ ਲਈ ਨਹੀਂ ਦਿੰਦਾ, ਪਰ ਉੱਥੇ ਵੀ ਇੱਕ ਫਰਜ਼ ਸਾਡਾ ਬਣਦਾ ਹੈ। ਉਹ ਫਰਜ਼ ਕੀ? ਵੀ ਮਾਲਿਕ ਜੋ ਕੁਛ ਤੂੰ ਦਿੱਤਾ ਹੈ ਮੇਰੇ ਕੋਲ ਕੀਮਤ ਕੋਈ ਨਹੀਂ। ਸੰਸਾਰ ਦਾ ਮਨੁੱਖ ਜੋ ਦਿੰਦਾ ਉਹਦੀ ਕੀਮਤ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਰੱਬ ਦੀ ਬਣਾਈ ਹੋਈ ਚੀਜ਼, ਰੱਬ ਦੀ ਦਿੱਤੀ ਹੋਈ ਚੀਜ਼ ਤੇ ਮਨੁੱਖ ਦੀ ਦਿੱਤੀ ਹੋਈ ਚੀਜ਼ ਵਿੱਚ ਅੰਤਰ ਕੀ ਹੈ? ਰੱਬ ਨੇ, ਪ੍ਰਭੂ ਨੇ ਪਾਣੀ ਬਣਾ ਦਿੱਤਾ, ਪਾਣੀ ਬਣਾ ਦਿੱਤਾ, ਅਸੀਂ ਉਹਦੀ ਕੀਮਤ ਪ੍ਰਭੂ ਨੂੰ ਨਹੀਂ ਦੇ ਸਕਦੇ। ਜੇ ਭਲਾ ਨਾ ਬਣਾਉਂਦਾ, ਪਾਣੀ ਨਾ ਹੁੰਦਾ ਤੇ ਮਨੁੱਖ ਦਾ ਜੀਵਨ ਕਿੱਡਾ ਮੁਹਾਲ ਹੋ ਜਾਂਦਾ। ਅੱਜ ਕੋਈ ਕਲੋਨੀ, ਕੋਈ ਨਗਰ ਐਸੀ ਥਾਵੇਂ ਨਹੀਂ ਵਸਦਾ ਜਿੱਥੇ ਪਾਣੀ ਦਾ ਇੰਤਜ਼ਾਮ ਨਾ ਹੋਵੇ। ਪ੍ਰਾਚੀਨ ਜ਼ਮਾਨੇ ਅੰਦਰ ਜਦੋਂ ਅੱਜ ਵਾਲੇ ਪਾਣੀ ਦੇ ਸਾਧਨ ਨਹੀਂ ਸਨ, ਉਦੋਂ ਵੀ ਮਨੁੱਖ ਨੂੰ ਪਾਣੀ ਦੀ ਲੋੜ ਪ੍ਰਤੀਤ ਹੁੰਦੀ ਸੀ। ਇਸੇ ਕਾਰਨ ਪੁਰਾਣੇ ਜਿੰਨੇ ਭੂਗੋਲਿਕ ਤੌਰ ਤੇ ਦੇਖ ਲਿਓ, ਜਿੰਨੇ ਸ਼ਹਿਰ ਵਸੇ ਨੇ ਕਿਸੇ ਨਾ ਕਿਸੇ ਨਦੀ ਦੇ ਕੰਢੇ, ਜਿੰਨੇ ਵੱਡੇ ਸ਼ਹਿਰ ਨੇ ਕਿਸੇ ਨਾ ਕਿਸੇ ਨਦੀ ਦੇ ਕਿਨਾਰੇ ਤੇ, ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹਦੇ ਬਿਨਾਂ ਸਰਦਾ ਹੀ ਨਹੀਂ। ਪਹਿਲਾਂ ਪਾਣੀ ਜੀਉ ਹੈ। ਪਰ ਇੱਕ ਖਿਆਲ ਕਰਿਓ, ਪਾਣੀ ਬਣਾਉਣ ਵਾਲੇ ਨੇ ਸਾਡੇ ਕੋਲੋਂ ਕੀਮਤ ਨਹੀਂ ਮੰਗੀ, ਕਿਉਂਕਿ ਉਹਨੂੰ ਪਤਾ ਹੈ ਮੇਰੀ ਕੀਮਤ ਪਾਣੀ ਦੀ ਕੀ ਦੇਣਗੇ। ਹਾਂ, ਜਿਹਨੇ ਪਾਣੀ ਸਾਡੇ ਕੋਲ ਪਹੁੰਚਾਇਆ ਹੈ ਨਾ, ਬਣਾਇਆ ਹੋਇਆ ਪਾਣੀ, ਭਾਵੇਂ ਧਰਤੀ ਤੇ ਥੱਲਿਓਂ ਕੱਢ ਕੇ ਟਿਊਬਵੈਲ ਲਗਾ ਦਿੱਤਾ, ਪਾਣੀ ਤੁਹਾਡੇ ਤੱਕ ਪਹੁੰਚਾ ਦਿੱਤਾ, ਟਿਊਬਵੈਲ ਲਗਾਉਣ ਵਾਲੇ ਨੇ ਪੈਸੇ ਲੈ ਲੈਣੇ, ਉਹਨੇ ਕੀਮਤ ਲੈ ਲਈ ਟਿਊਬਵੈਲ ਲਗਾਉਣ ਦੀ, ਪਾਣੀ ਦੀ ਨਹੀਂ। ਜਿਹਨੇ ਟੈਂਕੀ ਬਣਾਈ ਹੈ ਤੇ ਪਾਈਪ ਰਾਹੀਂ ਤੁਹਾਡੇ ਘਰ ਤੱਕ ਪਾਣੀ ਪਹੁੰਚਾਇਆ, ਉਹਨੇ ਪਹੁੰਚਾਉਣ ਦੀ ਕੀਮਤ ਲੈ ਲਈ ਹੈ। ਹਰ ਮਹੀਨੇ ਬਿੱਲ ਆ ਜਾਂਦਾ, ਤੁਸੀਂ ਉਹਨੂੰ ਕਹਿੰਦੇ ਹੋ ਪਾਣੀ ਦਾ ਬਿੱਲ, ਬਿਲਕੁਲ ਨਹੀਂ, ਪਾਣੀ ਦਾ ਬਿਲਕੁਲ ਨਹੀਂ, ਪਾਣੀ ਉਹਨੇ ਵੀ ਮੁੱਲ ਨਹੀਂ ਲਿਆ, ਉਹ ਤਾਂ ਕੇਵਲ ਪਹੁੰਚਾਉਣ ਦੀ ਲੇਬਰ ਹੈ। ਰਸ ਕੀਤੀ ਸੀ, ਪੱਖੇ ਚੱਲ ਰਹੇ ਨੇ, ਪੱਖੇ ਕੋਈ ਹਵਾ ਪੈਦਾ ਤਾਂ ਕਰਦਾ ਹੀ ਨਹੀਂ, ਬਿਲਕੁਲ ਨਹੀਂ। ਹਵਾ ਜਿਹੜੀ ਬਣੀ ਹੋਈ ਹੈ, ਜਿਹੜੀ ਤਿਆਰ ਹੋਈ ਹੋਈ ਹੈ, ਉਹਨੂੰ ਕੇਵਲ ਧੱਕ ਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ। ਇਹ ਪਹੁੰਚਾਉਣ ਦਾ ਜਿਹੜਾ ਸਾਧਨ ਹੈ, ਇਹਨੂੰ ਬਣਾਉਣ ਵਾਲੇ ਨੇ ਪੈਸਾ ਲੈ ਲਿਆ। ਪੱਖੇ ਦੀ ਕੋਈ ਕੀਮਤ ਹੈ? ਪਰ ਹਵਾ ਦੀ, ਪਵਨ ਦੀ ਕੋਈ ਕੀਮਤ ਨਹੀਂ, ਕਿਉਂਕਿ ਪ੍ਰਭੂ ਜਿਹੜਾ ਹੈ ਉਹਦੀ ਹਰ ਇੱਕ ਚੀਜ਼ ਜਿਹੜੀ ਹੈ ਉਹਦੀ ਅਸੀਂ ਕੀਮਤ ਦੇ ਨਹੀਂ ਸਕਦੇ। ਇਸੇ ਲਈ ਗੁਰੂ ਨੇ ਬਾਣੀ ਵਿਚਾਰ ਦਿੱਤਾ, ਕਹਿਣ ਲੱਗੇ
ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ।
ਉਹਦੀ ਕੋਈ ਚੀਜ਼ ਵਿਕ ਨਹੀਂ ਸਕਦੀ, ਨਾ ਹੀ ਉਹਦੀ ਕੀਮਤ ਅਦਾ ਕੀਤੀ ਜਾ ਸਕਦੀ ਹੈ, ਨਿਸ਼ਚਿਤ ਹੀ ਨਹੀਂ ਕੀਤੀ ਜਾ ਸਕਦੀ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖ ਦਿੱਤਾ, ਕਮਨ ਤਰਾ ਜੀ ਕਵਨ ਤੁਲਾ, ਤੇਰਾ ਕਵਨ ਸੁਰਾਹ ਬੁਲਾਵਾਂ, ਕਵਨ ਗੁਰੂ ਕਹਿ ਪੈ ਦੀਖਿਆ ਲੈਵਾਂ, ਕਹਿ ਪੈ ਮੁੱਲ ਕਰਾਵਾਂ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੇਰੀ ਚੀਜ਼ ਦੀ ਕੀਮਤ ਕੋਈ ਨਹੀਂ। ਇਸ ਲਈ ਪ੍ਰਭੂ ਨਾਲ ਹਿਸਾਬ ਨਹੀਂ ਕੀਤਾ ਜਾ ਸਕਦਾ, ਕਿਉਂਕਿ ਨਾ ਉਹ ਬਿੱਲ ਭੇਜਦਾ, ਕਹਿੰਦਾ ਭੇਜ ਕੇ ਕੀ ਲਵਾਂਗਾ, ਇਹਦੇ ਕੋਲ ਇਹਦੀ ਕੀਮਤ ਹੈ ਕੋਈ ਨਹੀਂ। ਹੁਣ ਦੇਖਿਓ, ਜਿਹਦੇ ਕੋਲ ਅਸੀਂ ਕੀਮਤ ਅਦਾ ਕਰਨੇ ਆ,
ਜਿੰਦੇ ਕੋਲੋਂ ਅਸੀਂ ਚੀਜ਼ ਖਰੀਦਣੇ ਆ ਉਹ ਤੇ ਖਰੀਦ ਲਈ ਕੁਛ ਦਿੱਤਾ ਤੇ ਕੁਛ ਲੈ ਲਿਆ। ਹੁਣ ਜਿੰਦੇ ਦਿੱਤੇ ਦੇ ਬਦਲੇ ਵਿੱਚ ਅਸੀਂ ਕੁਛ ਦੇ ਨਹੀਂ ਸਕਦੇ, ਕੀ ਉਹ ਸਾਨੂੰ ਚੀਜ਼ ਨਾ ਦੇਵੇ? ਦੁਕਾਨਦਾਰ ਨੂੰ ਅਸੀਂ ਕੀਮਤ ਨਾ ਅਦਾ ਕਰੀਏ ਪੱਖਾ ਨਹੀਂ ਮਿਲਦਾ, ਬਿੱਲ ਨਾ ਦੇਈਏ ਦੂਜੇ ਮਹੀਨੇ ਕਨੈਕਸ਼ਨ ਕੱਟ ਦਿੰਦੇ। ਤੇ ਪ੍ਰਭੂ ਜਿੰਦੀ ਚੀਜ਼ ਦੀ ਅਸੀਂ ਕੀਮਤ ਨਹੀਂ ਦੇ ਸਕਦੇ ਕਿ ਉਹ ਵੀ ਕਨੈਕਸ਼ਨ ਕੱਟ ਦੇਵੇ, ਉਹ ਵੀ ਪਵਨ ਰੋਕ ਲੈ ਕੇ ਮੇਰੀ ਪੈਦਾ ਕੀਤੀ ਹੋਈ ਪਵਨ ਵਿੱਚ ਸਵਾਸ ਲਈ ਜਾਂਦਾ ਜੀ ਜਾਂਦਾ, ਬਿੱਲ ਦਿੰਦਾ ਹੀ ਨਹੀਂ, ਤਾਂ ਫਿਰ ਕੀ ਕਰੀਏ? ਲਓ ਇੱਥੇ ਲਓ, ਪ੍ਰਭੂ ਨਾਲ ਜਿੰਨਾ ਹਿਸਾਬ ਕਿਤਾਬ ਹੈ ਨਾ ਉਹ ਇੱਕ ਗੱਲ ਤੇ ਮੁੱਕ ਜਾਂਦਾ ਹੈ। ਉਹ ਗੱਲ ਅਸੀਂ ਵੀ ਸਮਝਦੇ ਹਾਂ, ਸੰਸਾਰ ਵਿੱਚ ਵੀ ਕਈ ਥਾਵਾਂ ਤੇ ਉਹ ਫਿਕਰਾ ਚੱਲਦਾ, ਉਹ ਹੈ ਸ਼ੁਕਰ, ਧੰਨਵਾਦ। ਇਹ ਕਹਿੰਦੇ ਹਨ ਜਿੱਥੇ ਅਸੀਂ ਕੁਛ ਨਾ ਦੇ ਸਕੀਏ ਉਹਦਾ ਸ਼ੁਕਰ ਜ਼ਰੂਰ ਕਰੀਦਾ। ਲਓ ਰੱਬ ਦੀ ਦਿੱਤੀ ਰਹਿਮਤ ਦੇ ਬਦਲੇ ਵਿੱਚ ਕੀਮਤ ਹੁੰਦੀ ਇਹ ਨਹੀਂ ਕਹੇ, ਆਹ ਇੱਕ ਗੱਲ ਸਮਝਣੀ। ਰੱਬ ਦੀ ਕਿਸੇ ਬਣਾਈ ਹੋਈ ਚੀਜ਼ ਦੀ ਅਸੀਂ ਸੰਸਾਰਿਕ ਤੌਰ 'ਤੇ ਵੈਲਿਊ ਪਾ ਕੇ ਕੀਮਤ ਪਾ ਕੇ ਉਹਦਾ ਬਿੱਲ ਨਹੀਂ ਅਦਾ ਕਰ ਸਕਦੇ। ਹਾਂ, ਜਿੱਥੇ ਕੋਈ ਬਿੱਲ ਨਾ ਦੇ ਸਕਦੇ ਹੋਈਏ ਅਤੇ ਚੀਜ਼ ਫਿਰ ਵੀ ਮਿਲ ਜਾਏ ਉੱਥੇ ਆਖੀਦਾ ਤੇਰਾ ਸ਼ੁਕਰ ਹੈ। ਇਹ ਸ਼ੁਕਰ ਗੁਜ਼ਾਰੀ ਜਿਹੜੀ ਹੈ ਨਾ ਇਹ ਰੱਬ ਦੀ ਹਰ ਇੱਕ ਦਿੱਤੀ ਹੋਈ ਦਾਤ ਦੀ ਕੀਮਤ ਹੈ। ਕਿੰਨੀ ਸੌਖੀ ਕੀਮਤ ਹੈ ਜੇ ਕਿਸੇ ਨੂੰ ਕੋਈ ਐਸਾ ਦਰ ਮਿਲ ਜਾਏ ਜਿੱਥੋਂ ਹਰ ਇੱਕ ਚੀਜ਼ ਮਿਲੀ ਜਾਏ ਤੇ ਕਦੀ ਵੀ ਬਿੱਲ ਨਾ ਦੇਵੇ, ਕਦੀ ਵੀ ਉਹਦੀ ਕੀਮਤ ਨਾ ਅਦਾ ਕਰਨੀ ਪਵੇ, ਸਿਰਫ ਇੰਨੀ ਗੱਲ ਹੀ ਕਰਨੀ ਪਵੇ ਕਿ ਉਹਦੇ ਕੋਲੋਂ ਚੀਜ਼ ਲੈ ਕੇ ਆਖ ਦਈਏ ਜੀ ਤੇਰਾ ਸ਼ੁਕਰ ਹੈ, ਕਿੱਡਾ ਸੌਖਾ ਕੰਮ ਹੈ। ਤੇ ਜੇ ਭਲਾ ਮਨੁੱਖ ਇਹ ਵੀ ਨਾ ਕਰੇ, ਜਿਹੜਾ ਮਨੁੱਖ ਇੰਨਾ ਸੌਖਾ ਕੰਮ ਵੀ ਨਾ ਕਰੇ ਉਹਨੂੰ ਕੀ ਆਖਣੇ? ਅਕਿਰਤ ਕਰਨ, ਨਿਸ਼ੁਕਰਾ, ਸ਼ੁਕਰ ਵੀ ਨਹੀਂ ਕਰਦਾ। ਲਓ ਇਸ ਅਸ਼ਟਪਦੀ ਦਾ ਆਰੰਭ ਇੱਥੋਂ ਹੋਇਆ ਹੈ। ਗੁਰੂ ਕਹਿੰਦੇ ਨੇ
ਨਿਰਗੁਣ ਔਰ ਅਨਿਆ,
ਹੇ ਗੁਣ ਰਹਿਤ ਮਨੁੱਖ ਜਿਹੜਾ ਇੱਕ ਗੁਣ ਵੀ ਨਹੀਂ ਕਰ ਸਕਦਾ, ਇੱਕੋ ਹੀ ਗੁਣ ਹੈ ਸ਼ੁਕਰ ਕਰਨਾ, ਕਿਉਂਕਿ ਸ਼ੁਕਰ ਕਰਨਾ ਵੀ ਇੱਕ ਗੁਣ ਹੈ। ਤੇ ਜੇ ਤੂੰ ਸ਼ੁਕਰ ਵੀ ਨਹੀਂ ਕਰ ਸਕਦਾ ਭਲਾ ਗੁਣ ਦੇ ਬਦਲੇ ਵਿੱਚ ਗੁਣ ਕਰੇ, ਇਹ ਤੇ ਗੱਲ ਬੜੀ ਵੱਡੀ ਹੈ ਨਾ। ਜੇ ਤੂੰ ਗੁਣ ਦੇ ਬਦਲੇ ਵਿੱਚ ਇੱਕ ਸ਼ੁਕਰ ਵੀ ਨਹੀਂ ਕਰ ਸਕਦਾ ਤਾਂ ਤੇਰੇ ਵਰਗਾ ਨਿਰਗੁਣ ਕੋਈ ਨਹੀਂ। ਬੜਾ ਅਣਜਾਣ ਹੈ, ਇੰਨਾ ਸਸਤਾ ਸੌਦਾ ਵੀ ਨਹੀਂ ਕਰਦਾ।
ਨਿਰਗੁਣ ਔਰ ਅਨਿਆ ਸੋ ਪ੍ਰਭ ਸਦਾ ਸਮਾਲ,
ਉਹਨੂੰ ਚੇਤੇ ਰੱਖ।
ਜਿਨ ਕੀ ਆ
ਜਿਸਨੇ ਤੈਨੂੰ ਬਣਾਇਆ, ਤੇ ਬਣਾਉਣ ਦੀ ਕਿਹੜੀ ਅਜੀਬ ਕਹਾਣੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਗਲੀ ਅਸ਼ਟਪਦੀ ਵਿੱਚ ਲਿਖੀ।
ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ,
ਕੇਵਲ ਉਹਨੂੰ ਵਿਸਾਰ ਨਾ ਭੁੱਲ ਨਾ ਜਾਈ, ਉਹਦੇ ਕੀਤੇ ਹੋਏ ਅਹਿਸਾਨਾਂ ਨੂੰ ਅਹਿਸਾਨ ਫਰਾਮੋਸ਼ ਹੋ ਕੇ ਕਿਤੇ ਵਿਸਾਰ ਨਾ ਦੇਈ। ਜੇ ਤੂੰ ਕੇਵਲ ਉਹਦੇ ਗੁਣਾਂ ਨੂੰ ਉਹਦੀਆਂ ਰਹਿਮਤਾਂ ਨੂੰ ਚੇਤੇ ਹੀ ਕਰ ਛੱਡੇ ਨਾ ਤਾਂ ਉਹ ਪਰਮਾਤਮਾ ਇਹੋ ਜਿਹਾ ਕਦੀ ਤੇਰੇ ਨਾਲ ਹਿਸਾਬ ਨਹੀਂ ਕਰੇਗਾ ਤੇ ਅਖੀਰ ਤੱਕ ਦਿੰਦਾ ਹੀ ਚਲੇ ਜਾਏਗਾ। ਉਹ ਹਮੇਸ਼ਾ ਨਾਲ ਨਿਭੇਗਾ, ਦੁਨੀਆਂ ਦਾ ਕੋਈ ਵਪਾਰੀ ਨਾਲ ਨਹੀਂ ਨਿਭਦਾ ਜੇ ਉਹਨੂੰ ਵਾਪਸ ਕੁਛ ਪਰਤਾਓ ਨਾ। ਉਹ ਨਿਭਦਾ, ਉਹਦੇ ਦਰਵਾਜ਼ੇ ਕਦੀ ਬੰਦ ਨਹੀਂ ਹੁੰਦੇ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ, ਉਹ ਨਾਲ ਨਿਭਦਾ, ਕਦੀ ਕਿਸੇ ਮੋੜ ਤੇ ਜਾ ਕੇ ਵੀ ਜਵਾਬ ਨਹੀਂ ਦਿੰਦਾ ਕਿ ਅੱਜ ਮੈਂ ਤੇਰੇ ਲਈ ਹਵਾ ਪਾਣੀ ਨਹੀਂ ਬਣਾਇਆ। ਗੁਰੂ ਕਹਿੰਦੇ
ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ, ਰਮਈਆ ਕੇ ਗੁਣ ਚੇਤ ਪਰਾਣੀ।
ਕਹਿਣ ਲੱਗੇ ਉਹਦੇ ਗੁਣਾਂ ਨੂੰ ਜਦੋਂ ਚੇਤੇ ਕਰੇ ਮੈਂ ਤੇਰੇ ਤੇ ਇੱਕ ਸਵਾਲ ਕਰਨਾ, ਕਦੀ ਤੂੰ ਸੋਚਿਆ ਜਿਹੜਾ ਗੁਣ ਉਹਨੇ ਤੇਰੇ ਤੇ ਕੀਤਾ ਉਹ ਸੰਸਾਰ ਦਾ ਕੋਈ ਮਨੁੱਖ ਨਹੀਂ ਕਰ ਸਕਦਾ। ਰਮਈਆ ਤੋਂ ਭਾਵ ਪ੍ਰਕਿਰਤੀ ਨੂੰ ਪੈਦਾ ਕਰਕੇ ਉਹਦੇ ਵਿੱਚ ਰਮਣ ਵਾਲਾ, ਵਿੱਚ ਰਹਿਣ ਵਾਲਾ ਤਿਆਗਦਾ ਨਹੀਂ, ਦੂਰ ਨਹੀਂ ਚਲਾ ਜਾਂਦਾ, ਉਹ ਵਿੱਚ ਰਹਿ ਕੇ ਸੰਭਾਲ ਕਰਦਾ ਆਪਣੀ ਸਿਰਜਣਾ ਦੀ, ਆਪਣੀ ਕਿਰਤ ਨੂੰ ਕਿਰਤ ਕਰਨ ਵਾਲਾ ਬਣਾ ਕੇ ਛੱਡ ਨਹੀਂ ਜਾਂਦਾ। ਉਹ ਕਹਿੰਦਾ ਇਹਨੂੰ ਸੰਭਾਲੇਗਾ ਕੌਣ? ਇਸ ਲਈ ਸਤਿਗੁਰੂ ਨੇ ਬਾਣੀ ਅੰਦਰ ਇੱਕ ਹੋਰ ਥਾਵੇਂ ਆਖਿਆ, ਕਹਿਣ ਲੱਗੇ 84 ਲੱਖ ਜੂਨ ਉਪਾਈ, ਇਹ ਨਹੀਂ ਕਿ ਉਪਾ ਕੇ ਛੱਡ ਦਿੱਤੀ। ਇੱਕ ਕਲਚਰ ਹੈ, 84 ਲੱਖ ਜੂਨ ਉਪਾਈ ਪੈਦਾ ਕੀਤੀ ਤੇ ਪੈਦਾ ਕਰਕੇ ਤਿਆਗ ਨਹੀਂ ਦਿੱਤੀ। ਰਿਜਕ ਦੀਆ ਸਭ ਹੁਣ ਕੋ ਤਦ ਕਰ, ਜਦੋਂ ਦੀ ਪੈਦਾ ਕੀਤੀ ਉਦੋਂ ਦਾ ਹੀ ਉਹਨਾਂ ਦੀ ਸੰਭਾਲ ਕਰਨੀ, ਰਿਜਕ ਦੇਣਾ, ਉਹਨੂੰ ਸੰਭਾਲ ਕਰਨਾ, ਪ੍ਰਤਿਪਾਲਣਾ ਆਪਣਾ ਫਰਜ਼ ਡਿਊਟੀ ਸਮਝ ਲੈ ਗਏ। ਗੁਰੂ ਕਹਿੰਦੇ ਨੇ ਦੇਖ ਬਣਾਉਣ ਵਾਲੇ ਨੇ ਤੈਨੂੰ ਬਣਾਇਆ ਕਿਸ ਤਰ੍ਹਾਂ, ਕਮ ਸੇ ਕਮ ਉਹਦੀ ਕਿਰਤ ਨੂੰ ਸੋਚ ਤੇ ਲੈ। ਕਮਨ ਮੂਲ ਤੇ, ਤੇਰਾ ਮੂਲ ਕੀ ਹੈ, ਪਿਛੋਕੜ ਕੀ ਹੈ, ਕਿੱਥੋਂ ਬਣਿਆ, ਜੜ ਕੀ ਹੈ, ਇੱਕ ਮਿੱਟੀ। ਕਮਨ ਮੂਲ ਤੇ ਕਿਸ ਮਿੱਟੀ ਤੋਂ ਤੈਨੂੰ ਘੜ ਕੇ ਇੰਨਾ ਖੂਬਸੂਰਤ ਰੂਪ ਦੇ ਦਿੱਤਾ। ਕਮਨ ਮੂਲ ਤੇ ਕਮਨ ਦ੍ਰਿਸ਼ਟਾਂ ਨੇ ਇੱਕ ਮਿੱਟੀ ਤੋਂ ਇੰਨਾ ਖੂਬਸੂਰਤ ਰੂਪ ਦਿੱਤਾ ਕਿ ਲੋਕ ਤੈਨੂੰ ਦੇਖ ਦੇਖ ਕੁਰਬਾਨ ਪੈ ਜਾਂਦੇ ਨੇ। ਇੱਕ ਹੋਰ ਥਾਵੇਂ ਗੁਰੂ ਨੇ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ, ਕਹਿਣ ਲੱਗੇ ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ। ਮਿੱਟੀ ਤੋਂ ਉਹਨੇ ਬੜੀ ਖੂਬਸੂਰਤ ਦੁਰਲਭ, ਜਿਹੜੀ ਹਰ ਥਾਂ ਤੋਂ ਨਹੀਂ ਮਿਲਦੀ, ਇਹਦੇ ਵਰਗੀ ਦੇ ਕਿਸੇ ਨੇ ਸੰਸਾਰ ਵਿੱਚ ਨਹੀਂ ਬਣਾਈ। ਹਾਂ, ਇਹਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹਦੇ ਅੰਸ਼ ਸੰਭਾਲ ਸੰਭਾਲ ਉਹਦੇ ਤੋਂ ਅੰਸ਼ ਪੈਦਾ ਕਰਨ ਦੀ ਸਾਇੰਸਦਾਨ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਬਣਾ ਨਹੀਂ ਸਕੇ। ਅਗਲੀ ਲਾਈਨ ਅੰਦਰ ਇੱਕ ਹੋਰ ਗੱਲ ਰੱਖੀ, ਕਹਿਣ ਲੱਗੇ ਦੇਹ ਦੀ ਡਿਜ਼ਾਇਨ ਵੇਖ ਕਿਵੇਂ ਕੀਤਾ ਸੀ, ਤਾਂ ਕਿ ਦੇਹ ਦੇ ਅੰਦਰ ਸੰਸਾਰ ਵਿੱਚ ਰਹਿੰਦਿਆਂ ਹਰਖਿੰਗ ਤਾਂ ਸੋਗੰ ਭੋਗੰ ਤਾਂ ਰੋਗ ਹੋਣਾ, ਕਿਤੇ ਦੁਨੀਆਂ ਦੇ ਲੋਕ ਮੇਰੀ ਕਿਰਤ ਕੋਲੋਂ ਨਫ਼ਰਤ ਨਾ ਕਰਨ ਲੱਗ ਪੈਣ। ਕਹਿਣ ਲੱਗੇ ਅਣਖ ਛਿੱਦਰ ਮਨ ਮੈਂ ਢਕੇ, ਤਨ ਵਿੱਚ ਵੀ ਤੇ ਮਨ ਵਿੱਚ ਵੀ ਬੜੇ ਕਮੀਆਂ, ਬੜੀਆਂ ਕਮਜ਼ੋਰੀਆਂ, ਬੜੀਆਂ ਮਲ ਛੁਪੀਆਂ ਹੋਈਆਂ ਨੇ ਅੰਦਰ। ਮਨੁੱਖ ਦੇ ਜਿਸਮ ਦੇ ਮਲ ਹੈ, ਬਦਬੂ ਹੈ, ਪਰ ਡਿਜ਼ਾਇਨ ਕਰਨ ਵਾਲੇ ਨੇ ਕਮਾਲ ਕਰ ਦਿੱਤੀ ਹੈ। ਕੈਸੇ ਵਾਲਵ ਲਗਾਏ ਸੀ, ਕਿਸੇ ਨੇ ਸੰਸਾਰ ਅੰਦਰ ਇਹ ਆਪ ਕੀਤਾ, ਦੇਹ ਬਣਾਈ, ਸੋ ਉਹਦੇ ਅੰਦਰ ਮਲ ਹੈ, ਉਹਦੇ ਅੰਦਰ ਵਿਸ਼ਤਾ ਹੈ, ਪਰ ਕੈਸੇ ਵਾਲਵ ਨੇ ਅੰਦਰ ਵਿਸ਼ਤਾ ਚੁੱਕ ਕੇ ਮਨੁੱਖ ਤੁਰਿਆ ਫਿਰਦਾ, ਇਹਨੂੰ ਬਦਬੂ ਵੀ ਨਹੀਂ ਆਉਂਦੀ, ਉਹੀ ਵਿਸ਼ਤਾ ਬਾਹਰ ਆ ਜਾਏ ਬਦਬੂ ਆਉਂਦੀ। ਜੇ ਭਲਾ ਰੱਬ ਡਿਜ਼ਾਇਨ ਕਰਨ ਲੱਗਿਆ ਆ ਰੂਪ ਨਾ ਦਿੰਦਾ ਤੇ ਥੋੜੀ ਜਿਹੀ ਕਮੀ ਰੱਖ ਦਿੰਦਾ ਕਿ ਜਿੱਥੇ ਆਖਰ ਬਦਬੂ ਹੋਵੇ ਉੱਥੋਂ ਬਦਬੂ ਆਉਂਦੀ ਹੈ, ਤੇ ਹੁਣ ਇਹ ਤੇ ਨਹੀਂ ਕਹਿ ਸਕਦੇ ਸਾਡੇ ਅੰਦਰ ਬਦਬੂ ਨਹੀਂ ਹੈ। ਪਰ ਇਸ ਕਿਸਮ ਦਾ ਡਿਜ਼ਾਇਨ ਕੀਤਾ ਕਿ ਅੰਦਰਲੀ ਬਦਬੂ ਨਹੀਂ ਆ ਰਹੀ। ਇੱਥੇ ਬਸ ਨਹੀਂ ਅੰਦਰ ਟਕ ਟਕ ਹਾਰਟ ਦੀ ਚੱਲ ਰਹੀ, ਤੇ ਜੇ ਭਲਾ ਉਹ ਟਕ ਟਕ ਹਾਰਟ ਦੀ ਸਾਨੂੰ ਸੁਣਨ ਲੱਗ ਪਵੇ, ਆ ਡਾਕਟਰ ਜਦੋਂ ਸੁਣਦੇ ਨੇ ਉਹਨਾਂ ਨੂੰ ਆਵਾਜ਼ ਆਉਂਦੀ ਹੈ, ਜਦੋਂ ਈਸੀ ਜੀ ਹੁੰਦੀ ਹੈ ਉਦੋਂ ਵੀ ਤਾਂ ਆਵਾਜ਼ ਆਉਂਦੀ ਹੈ, ਤੇ ਜੇ ਭਲਾ ਸਾਨੂੰ ਹਰ ਵਕਤ ਆਵਾਜ਼ ਆਉਣ ਲੱਗ ਪਵੇ, ਜੀਵਨ ਮਾਹੌਲ ਹੋ ਜਾਏ, ਅਸੀਂ ਕਿਸੇ ਨਾਲ ਗੱਲ ਨਾ ਕਰ ਸਕੀਏ, ਰਾਤ ਨੂੰ ਸੌ ਨਾ ਸਕੀਏ, ਆਰਾਮ ਨਾ ਮਿਲੇ, ਹਰ ਵਕਤ ਦੀ ਡਿਸਟਰਬੈਂਸ ਹੋ ਜਾਏ, ਬਣਾਉਣ ਵਾਲੇ ਨੇ ਕਮਾਲ ਕਰ ਦਿੱਤੀ ਹੈ। ਸਰੀਰ ਦੀ ਬਣਤਰ ਜਿਹੜੀ ਸੰਸਾਰ ਨੇ ਨਹੀਂ ਬਣਾਈ, ਕਿਸੇ ਫੈਕਟਰੀ ਕਿਸੇ ਇੰਡਸਟਰੀ ਵਿੱਚ ਨਹੀਂ ਬਣਾਈ ਗਈ, ਬਣਾਉਣ ਵਾਲੇ ਨੇ ਇਹਦੀ ਰੂਟੀਨ ਬਣਾ ਦਿੱਤੀ ਹੈ, ਤੇ ਫਿਰ ਐਸਾ ਡਿਜ਼ਾਇਨ ਕੀਤਾ ਉਹਨੂੰ ਬਾਰ ਬਾਰ ਬਦਲਣ ਦੀ ਲੋੜ ਵੀ ਨਹੀਂ ਪਈ, ਕਿਉਂਕਿ ਕੋਈ ਕਮੀ ਰਹਿ ਗਈ ਹੋਵੇ, ਸੰਸਾਰ ਦੇ ਲੋਕ ਵੀ ਡਿਜ਼ਾਇਨ ਕਰਦੇ ਨੇ ਕਈ ਚੀਜ਼ਾਂ ਦਾ, ਪਰ ਤੁਸੀਂ ਵੇਖਦੇ ਹੋ 2-4 ਸਾਲ ਬਾਅਦ ਹੀ ਉਹਨਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਵੀ ਨਹੀਂ ਇਸ ਡਿਜ਼ਾਈਨ ਵਿੱਚ ਆਹ ਕਮੀ ਰਹਿ ਗਈ ਹੈ, ਕੋਈ ਹੋਰ ਚੇਂਜ ਕਰੀਏ। ਰੱਬ ਨੂੰ ਸਦੀਆਂ ਯੁੱਗ ਬੀਤ ਗਏ ਨੇ ਡਿਜ਼ਾਈਨ ਕੀਤੇ ਨੂੰ, ਹੁਣ ਉਹ ਬਦਲੇ ਤੇ ਤਾਂ ਜੇ ਉਹਦੇ ਡਿਜ਼ਾਈਨ ਵਿੱਚ ਕੋਈ ਕਮੀ ਹੋਵੇ। ਗੁਰੂ ਕਹਿੰਦੇ ਨੇ
ਪੂਰੇ ਕਾਕੀਆ ਸਭ ਕੁਛ ਪੂਰਾ, ਪੂਰੇ ਕਾਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ।
ਬਣਾਉਣ ਵਾਲਾ ਪੂਰਾ, ਇਸ ਲਈ ਉਹਨੇ ਆਪਣੀ ਹਰ ਇੱਕ ਚੀਜ਼ ਨੂੰ ਇੰਨਾ ਪੂਰਾ ਕੀਤਾ ਹੈ ਕਿ ਉਹਨੂੰ ਅਧੂਰੀ ਕਦੀ ਸਦੀਆਂ ਬਾਅਦ ਯੁਗਾਂ ਬਾਅਦ ਵੀ ਨਹੀਂ ਦਿਸਦੀ ਕਿ ਉਹ ਉਹਦੇ ਡਿਜ਼ਾਈਨ ਵਿੱਚ ਕੋਈ ਫਰਕ ਪਾਵੇ। ਜਿਹੋ ਜਿਹਾ ਮਨੁੱਖ ਉਸਨੇ ਬਣਾਇਆ ਬਣਾਈ ਚਲਾ ਜਾਂਦਾ। ਹਾਂ, ਉਹਦੇ ਮਾਡਲ ਵੱਖ ਵੱਖ ਕਰਨ ਤੇ ਸੂ ਮਤ ਕਿਤੇ ਹੋ ਰਹੇ ਨਾ ਹੋਵੇ, ਇੱਕ ਦੂਜੇ ਨੂੰ ਪਛਾਣ ਹੀ ਨਾ ਸਕਣ। ਕਹਿੰਦਾ ਸੁੱਖ 2-4-10 ਵੀ ਚੀਜ਼ਾਂ ਬਣਾਉਣੀਆਂ ਹੋਣ ਨਾ ਤੇ ਉਹਨਾਂ ਦਾ ਡਿਜ਼ਾਈਨ ਆਪਸ ਵਿੱਚ ਮੇਲਣਾ ਬੜਾ ਔਖਾ ਹੋ ਜਾਂਦਾ, ਵੱਖ ਵੱਖ ਕਰਨਾ ਬੜਾ। ਕਿੰਨੇ ਕੁ ਮਾਡਲ ਬਣਾਓ, ਪਰ ਮੇਰਾ ਪਰਮਾਤਮਾ ਪ੍ਰਭੂ ਪਤਾ ਨਹੀਂ ਕਿੰਨੇ ਅਰਬਾਂ ਦੀ ਤਾਦਾਦ ਵਿੱਚ ਦੁਨੀਆ ਬਣਾਈ ਜਾਂਦਾ ਤੇ ਫਿਰ ਵੀ ਇੱਕ ਸੂਖਮ ਜਿਹਾ ਭੇਦ ਕੋਈ ਨਾ ਕੋਈ ਰੱਖ ਦਿੰਦਾ ਤਾਂ ਕਿ 10,000 ਆਦਮੀਆਂ ਵਿੱਚੋਂ ਕੋਈ ਆਪਣੇ ਭਰਾ ਨੂੰ ਪਛਾਣ ਸਕੇ। ਗੁਰੂ ਨੇ ਬਾਣੀ ਵੀ ਚੱਕ ਦਿੱਤਾ, ਕਹਿਣ ਲੱਗੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਕਹਿਣ ਲੱਗੇ ਮੈਂ ਤਾਂ ਹੈਰਾਨ ਹੋ ਗਿਆ ਇਹਨਾਂ ਜੀਵਾਂ ਦੀ ਆਵਾਜ਼ ਤੇ ਉਹਦੀਆਂ ਬਣਤਰਾਂ ਤੇ ਸ਼ਕਲਾਂ ਦੇ ਭੇਦ ਵਿੱਚੋਂ। ਹਰ ਇੱਕ ਦਾ ਭੇਦ ਹੈ, ਜੇ ਭਲਾ ਕੋਈ ਫਰਕ ਨਾ ਹੋਵੇ ਤਾਂ ਸੰਸਾਰ ਅੰਦਰ ਆਪਣਾ ਸੰਬੰਧੀ ਪਛਾਣਨਾ ਹੀ ਔਖਾ ਹੋ ਜਾਏ। ਪਰ ਪਰਮਾਤਮਾ ਦੀ ਬਣਤਰ ਕਿੰਨੀ ਖੂਬਸੂਰਤ ਹੈ ਉਹਨੇ ਬਣਾਇਆ। ਤੇ ਇਹ ਨਹੀਂ ਕਿ ਤਨ ਵਿੱਚ ਹੀ ਮਲ ਮੂਤਰ ਜਿਹੜਾ ਉਹਨੂੰ ਛੁਪਾ ਕੇ ਰੱਖਿਆ ਤਾਂ ਕਿ ਲੋਕ ਨਫ਼ਰਤ ਨਾ ਕਰਨ। ਕਹਿਣ ਲੱਗੇ ਮਨ ਵਿੱਚ ਵੀ ਇੱਕ ਅਹਿਮ ਚੀਜ਼ ਪਾ ਦਿੱਤੀ ਸੀ ਕਿ ਮਨ ਅੰਦਰ ਗੁਣਾਂ ਲਈ ਫਿਰਨਾ। ਜੇ ਤੇਰਾ ਪਾਪਾਂ ਦਾ ਭਲਾ ਸੰਸਾਰ ਨੂੰ ਹਰ ਇੱਕ ਨੂੰ ਪਤਾ ਲੱਗਣ ਲੱਗ ਪਵੇ, ਤੇਰੇ ਕੋਲ ਕੋਈ ਨਾ ਬੈਠੇ। ਤੇਰੇ ਤਨ ਵਿੱਚ ਵੀ ਮੈਲ ਹੈ, ਤੇਰੇ ਮਨ ਵਿੱਚ ਵੀ ਮੈਲ ਹੈ, ਪਰ ਤੂੰ ਉਪਰੋਂ ਖੂਬਸੂਰਤ ਸੱਜ ਕੇ ਸੋਹਣੇ ਕੱਪੜੇ ਪਾ ਕੇ ਬੈਠਾ। ਹਰ ਆਦਮੀ ਤੈਨੂੰ ਗਲਵੱਕੜੀ ਪਾਉਂਦਾ, ਤੇਰੇ ਨੇੜੇ ਟੁੱਕ ਟੁੱਕ ਬਹਿੰਦਾ, ਕਿਉਂਕਿ ਤੇਰਾ ਅੰਦਰਲੀ ਤਨ ਦੀ ਮੈਲ ਤੇ ਮਨ ਦੀ ਮੈਲ ਦੋਨੋਂ ਹੀ ਛੁਪਾਉਣ ਦਾ ਤਰੀਕਾ ਮੇਰੇ ਰੱਬ ਨੇ ਬਣਾ ਦਿੱਤਾ। ਤੇ ਜੇ ਉਹ ਇੰਨਾ ਕੁ ਛੁਪਾਉਣ ਦਾ ਤਰੀਕਾ ਵੀ ਨਾ ਬਣਾਉਂਦਾ ਤੇ ਸੰਸਾਰ ਅੰਦਰ ਕੋਈ ਇੱਕ ਦੂਜੇ ਦੇ ਕੋਲ ਨਾ ਬਹਿੰਦਾ, ਨਫ਼ਰਤ ਹੋ ਜਾਂਦੀ। ਗੁਰੂ ਕਹਿੰਦੇ ਨੇ
ਰਮਈਆ ਕੇ ਗੁਣ ਚੇਤ ਪਰਾਣੀ, ਜਿਨ ਤੂੰ ਸਾਜ ਸਿਵਾਰ ਸ਼ਿੰਗਾਰਿਆ, ਮਾਟੀ ਤੇ ਜਿਨ ਸਾਜਿਆ, ਕਰ ਦੁਰਲੱਭ ਦੇ ਅਨਕ ਛਿਦਰ ਮਨ ਮੈਂ ਟੱਕੇ, ਅਨਕ ਛਿਦਰ ਮਨ ਮੈਂ ਟੱਕੇ, ਨਿਰਮਲ ਵਿਛਟੇ ਅੰਦਰੋਂ ਵੀ ਮੈਲਾ, ਮਨ ਕਰਕੇ ਵੀ ਮੈਲਾ, ਤਨ ਕਰਕੇ ਵੀ ਮੈਲਾ, ਪਰ ਦੇਖਣ ਨੂੰ ਬੜਾ ਸਾਫ ਸੁਥਰਾ ਨਿਰਮਲ ਦਿਸਦਾ ਹੈ, ਤਨ ਨੂੰ ਕਿਹੋ ਜਿਹਾ ਬਣਾ ਦਿੱਤਾ ਤੇ ਬਣਾਇਆ ਵੀ ਮਿੱਟੀ ਤੋਂ ਮੈਂ। ਸੰਸਾਰ ਦੇ ਸਾਇੰਸਦਾਨ ਵੀ ਜੋ ਕੁਛ ਬਣਾ ਰਹੇ ਨੇ ਮੇਰੇ ਪ੍ਰਭੂ ਦੀ ਬਣਾਈ ਹੋਈ ਕਿਰਤ ਪ੍ਰਕਿਰਤੀ ਤੋਂ ਕੇਵਲ ਪ੍ਰੇਰਨਾ ਲੈ ਕੇ। ਐਰੋਪਲੇਨ ਬਣਿਆ ਕਿਸੇ ਪੰਛੀ ਤੋਂ ਪ੍ਰੇਰਨਾ ਲਈ ਗਈ, ਬਹਿਰੀ ਜਹਾਜ਼ ਬਣੇ ਮੱਛੀ ਤੋਂ ਪ੍ਰੇਰਨਾ ਲਈ। ਕਿਸੇ ਵੀ ਪੁਰਾਣੇ ਸਮੇਂ ਅੰਦਰ ਬੇੜੀ ਦਾ ਨਾਮ ਮਛੂਆ ਹੁੰਦਾ ਸੀ, ਇਤਿਹਾਸ ਹਿਸਟਰੀ ਵਿੱਚ ਜਦੋਂ ਪੜ੍ਹਨੇ, ਈਵਨ ਜਨਮ ਸਾਖੀ ਵਿੱਚ ਵੀ ਆਉਂਦੇ, ਉਦੋਂ ਕਿਸ਼ਤੀ ਨੂੰ ਬੇੜੀ ਨੂੰ ਮਛੂਆ ਆਖਦੇ ਸਨ। ਤੇ ਉਹਨਾਂ ਕਿਸ਼ਤੀਆਂ ਤੇ ਰਹਿਣ ਵਾਲੇ ਅਜੇ ਤੱਕ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਮਛੇਰੇ ਆਖਦੇ ਨੇ। ਕਿਉਂ? ਕਿਉਂਕਿ ਜਿਹੜੇ ਮੱਛੀਆਂ ਫੜਨ ਵਾਲੇ ਨੇ, ਕਿਸ਼ਤੀਆਂ ਤੇ ਸਫ਼ਰ ਕਰਨ ਵਾਲੇ ਨੇ, ਉਹਨਾਂ ਨੂੰ ਪਤਾ ਹੈ ਇਹ ਪ੍ਰੇਰਨਾ ਕਿਸ਼ਤੀ ਬਣਾਉਣ ਦੀ ਕਿਸੇ ਮੱਛੀ ਦੇ ਡਿਜ਼ਾਈਨ ਤੋਂ ਹੀ ਲਈ ਗਈ। ਹੁਣ ਪ੍ਰਭੂ ਦੀ ਦਿੱਤੀ ਹੋਈ ਕਿਰਤ ਦੇ ਹਰ ਇੱਕ ਰੂਪ ਨੂੰ ਅੱਗੇ ਨਕਲ ਦੇ ਰੂਪ ਵਿੱਚ ਅਨੇਕਾਂ ਚੀਜ਼ਾਂ ਜਿੱਥੇ ਵੀ ਕੁਛ ਬਣ ਰਿਹਾ ਹੈ ਉਹਦੇ 'ਚ ਦੋ ਚੀਜ਼ਾਂ, ਡਿਜ਼ਾਈਨ ਵੀ ਕਿਸੇ ਕਿਰਤ ਪ੍ਰਭੂ ਕਿਰਤ ਤੋਂ ਲਿਆ ਜਾ ਰਿਹਾ ਤੇ ਵਸਤੂਆਂ ਜਿਹੜਾ ਮਟੀਰੀਅਲ ਵਰਤਿਆ ਜਾ ਰਿਹਾ ਉਹ ਵੀ ਪ੍ਰਭੂ ਦਾ। ਹੁਣ ਜਿੰਨੇ ਪਲੇਨ ਬਣਾਇਆ ਭਾਵੇਂ ਉਹਦੇ 'ਚ ਕਿਸੇ ਕਿਸਮ ਦਾ
कीमती स्टील लगाया होवे, आखिर तां स्टील उन्हें आप नहीं बनाया, साफ कीता, आखिर तां लोहा धरती तो निकलिया, उन्होंने साफ कर लिया, जिन्ना ज्यादा साफ कर सके उन्ना कीमती हो गया, मिट्टी नू जिन्ना ज्यादा साफ कर लिया उन्दे विचों हीरा निकल आया, आखिर राष्ट्र के हीरा ही बनाया। पर जे भला धरती ही ना हुंदी, जे पहाड़ ते पर्वत ही ना हुंदे, तां जिन्ना कुछ संसार दा बनिया, भावे किसी नू मिस्त्री नू किसी ठेकेदार नू बनांदा सी देखने, वह मटीरियल कित्थों लैंदा। कहने लगे जे भला तू ये सारी गल्लां चेते करन लग पवे ता कम से कम तैनू इन्ना ते ख्याल होवे मेरी जिंदगी दा हर पल जिहड़ा है मेरे किसे होर व्यक्ति ते निर्भर नहीं, मेरे परमात्मा ते निर्भर।
जिन तू साज सवार शिंगारिया, गर्भ अगन मैं जिने उबारिया, बोर व्यवस्था माता के उदर में प्रतपाल करे, मार व्यवस्था तुझे प्यारे दूध, पर जो बन भोजन सुख सूद।
लो आ दो लाइना जड़िया ने यह सानू कल्चर सिखा दिया ने। एक ख्याल करियो कि ते ए ना समझिए कि श्री गुरु ग्रंथ साहिब जां गुरु सानू केवल बंदगी करना धर्मी सिखांदा है, सानू कल्चर भी लभदा जिहड़े असी भुल रहे हैं ते परेशानियां विच पै रहे हैं। आ हुण दो लाइनां की ने, जदों बच्चे ने जन्म लिया उहनू संभाल दी लोड़ है, आ तां कि उह कल्चर दी गल है, बच्चे नू भी संभाल दी लोड़ है ते बुढ़े नू भी संभाल दी लोड़ है। पिछले दिहाड़े में मैं बोलदे गल कही सी, बचपन ते बुढ़ेपा दोनों ही मोहताज ने, बचपन नू भी कोई सहारा चाहिए, बुढ़ेपे नू भी कोई सहारा चाहिए। बचपन को अजे शक्ति आई नहीं ते बुढ़ेपा को शक्ति आई सी गवा बैठा है, दोनों ही निर्बल ने, दोनों नू सहारे की लोड़ है। हुण देखना है साडा कल्चर की है, जिंदा जिक्र श्री गुरु ग्रंथ साहिब दी बाणी विच आ। हुण जदों बच्चा है उदों उहनू संभालण लई मां बाप ने जिम्मेवारी है, ते जदों वह बुढ़ा हो जाए उहनू संभालण लई उहदी संतान है। कदे पुत्र नू मां बाप संभाल रहे है, कदे मां बाप नू पुत्र संभाल रहे, ये की है, ये साडा कल्चर है, ये हर थावे नहीं जे मिलता। आ तुक जिहड़ी है दो तुक आम सामने ने ना, ये सानू बच्चियां नू समझाण दी लोड़ है, ये साडे कल्चर विचों जा रही चीज, जिस कल्चर विच असीं रह रहे हैं ना, जिस समाज विच असीं विचर रहे हैं, उनका अफेक्ट उनका प्रभाव साडे ते हो रहा है। इन्हां दे सुभाव विच यह है कि बच्चे नू भी संभालन ना संभालन दे केयर विच पा देन, दाइयां कोल आया कोल छड्ड देन, ओहो ही पालन। पर एक होर ख्याल करियो, उसे तरह उनके बदले विच उल्ट हो रहा है, जदों बुढ़ेपा आउंदा है ये बच्चे उन्हां नू संभालन ना संभालन, बिरध घर चले जाण, छे महीने साल बाद उन्होंने एक बार चेते आ जाए अज फादर्स डे है, फुल भेजते हैं, फोन कर दें, बस ये कल्चर है। अज मदर्स डे है, उन्हों दो फोन ते गल्ला कह देन, वो भी कोई कोई खुशकिस्मत है, नहीं तो इन्हों के कल्चर मुताबिक तो कई बार माँ बाप बुढ़ेपे विच इस गल नू भी उड़ीकते रहेंगे ने, भला साडे बच्चे का फोन भी आउंदा है कि नहीं, कित्थे है कित्थे नहीं कोई पता नहीं। क्या तो दो तुकां श्री गुरु ग्रंथ साहिब की बाणी दी सानू कुछ दिंदियां ने, वो है कल्चर। हुण भला मुकाबलतन इन्हां दो तुकां नू देखियो, गुरु सानू की दिंदा है, गुरु कहिंदे
बार व्यवस्था,
जदों तू बच्चा है
ਹਰ ਵਿਵਸਥਾ ਤੁਝੇ ਪਿਆਰੇ ਦੂਦ।
ਜਦੋਂ ਤੂੰ ਬੱਚਾ ਹੈ ਉਦੋਂ ਮਾਂ ਆਪਣੇ ਖੂਨ ਦਾ ਦੁੱਧ ਬਣਾ ਕੇ ਤੈਨੂੰ ਪਿਆ ਰਹੀ ਹੈ। ਦੋਵਾਂ ਪਾਸੋਂ ਕਲਚਰ ਖਤਮ ਹੋ ਰਿਹਾ। ਮੈਂ ਇੱਕ ਵਾਰ ਕੀਤੀ ਸੀ, ਅੱਜ ਦੀ ਮਾਂ ਜਵਾਬ ਦੇ ਗਈ ਹੈ, ਕਲਚਰ ਦੋਵਾਂ ਪਾਸੇ ਖਤਮ ਹੋ ਰਿਹਾ। ਅੱਜ ਦੀ ਮਾਂ ਨੇ ਵੀ ਜਵਾਬ ਦਿੱਤਾ, ਮੈਂ ਦੁੱਧ ਨਹੀਂ ਪਿਲਾਉਣਾ। ਅੱਜ ਬੱਚਾ ਬੋਤਲਾਂ ਦੇ ਦੁੱਧ ਤੇ ਪਲ ਰਿਹਾ। ਸੁਨੇਹ ਕਿੱਥੋਂ ਪੈਦਾ ਹੋਏਗਾ, ਨਿਉ ਕਿਵੇਂ ਲੱਗਣਗੇ? ਜੇ ਤੂੰ ਜਵਾਬ ਦੇ ਗਈ ਹੈ ਬੁਢੇਪੇ ਵਿੱਚ, ਉਹ ਵੀ ਜਵਾਬ ਦੇਗਾ। ਕਲਚਰ ਕੰਪਲੀਟ ਸਾਡੇ ਹੱਥੋਂ ਜਾ ਰਿਹਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਚੇਤੇ ਵੀ ਕਰਾਉਂਦੀ ਹੈ। ਗੁਰੂ ਅਰਜਨ ਪਾਤਸ਼ਾਹ ਚੇਤੇ ਭਾਵੇਂ ਬਹਾਨੇ ਨਾਲ ਪੈ ਚੇਤਾ ਕਰਾਉਂਦੇ ਨੇ, ਕਹਿੰਦੇ ਨੇ ਭਲਿਆ ਇੱਕ ਖਿਆਲ ਕਰੀ ਮੇਰੇ ਰੱਬ ਨੇ ਤੇਰੇ ਦੁਆਲੇ ਇਹ ਰਿਸ਼ਤੇ ਕਾਇਮ ਕਿਉਂ ਕੀਤੇ ਨੇ। ਮੈਂ ਇੱਕ ਵਾਰ ਕੀਤੀ ਸੀ, ਜੇ ਨਿਰੰਕਾਰ ਚਾਹੁੰਦਾ ਤਾਂ ਉਹ ਸਾਰੀ ਸ੍ਰਿਸ਼ਟੀ ਬਿਨਾਂ ਮਾਂ ਬਾਪ ਤੋਂ ਵੀ ਪੈਦਾ ਕਰ ਸਕਦਾ ਸੀ। ਤੇ ਮੈਂ ਐਗਜ਼ਾਮਪਲ ਦਿੱਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ
ਮਾਏ ਨ ਹੋਤੀ ਬਾਪ ਨ ਹੋਤਾ ਕਰਮ ਨ ਹੋਤੀ ਕਾਇਆ, ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨ ਕਹਾਂ ਦੇ ਆਇਆ।
ਕਹਿਣ ਲੱਗੇ ਸਭ ਤੋਂ ਪਹਿਲਾਂ ਜਦੋਂ ਨਿਰੰਕਾਰ ਨੇ ਸ੍ਰਿਸ਼ਟੀ ਪੈਦਾ ਕੀਤੀ, ਕੋਈ ਜੀਵ ਪੈਦਾ ਕੀਤਾ, ਉਦੋਂ ਪਹਿਲਾ ਜੀਵ ਜਿਹੜਾ ਉਹਦਾ ਮਾਂ ਬਾਪ ਤੇ ਹੈ ਕੋ ਨਹੀਂ ਸੀ, ਕਿਉਂਕਿ ਮਾਂ ਬਾਪ ਜੇ ਹੁੰਦਾ ਤਾਂ ਫਿਰ ਪਹਿਲਾਂ ਉਹ ਹੁੰਦੇ। ਜਿਹਨੂੰ ਸਭ ਤੋਂ ਪਹਿਲਾਂ ਮੇਰੇ ਰੱਬ ਨੇ ਪੈਦਾ ਕੀਤਾ ਉਹਦਾ ਤੇ ਮਾਂ ਬਾਪ ਕੋਈ ਨਹੀਂ ਸੀ, ਉਹ ਕਿਵੇਂ ਪੈਦਾ ਕੀਤਾ? ਕਹਿਣ ਲੱਗੇ ਮਾਏ ਨਾ ਹੋਤੀ ਬਾਪ ਨਾ ਹੋਤਾ, ਨਾ ਉਦੋਂ ਮਾਂ ਸੀ ਨਾ ਉਦੋਂ ਬਾਪ ਸੀ, ਨਾ ਕਰਮ ਸੀ ਨਾ ਕਾਇਆ ਸੀ, ਉਦੋਂ ਕੌਣ ਆਇਆ ਤੇ ਕਿੱਥੋਂ ਆਇਆ, ਕਵਨ ਕਹਾਂ ਤੇ ਆਇਆ? ਸਾਨੂੰ ਆਖਣਾ ਪਏਗਾ ਕਿ ਮੇਰਾ ਨਿਰੰਕਾਰ ਸਮਰੱਥ ਹੈ, ਉਹਨੇ ਸਭ ਤੋਂ ਪਹਿਲਾਂ ਜਿਹੜਾ ਜੀਵ ਪੈਦਾ ਕੀਤਾ ਨਾ, ਉਹਨੂੰ ਮਾਂ ਬਾਪ ਦੀ ਲੋੜ ਹੀ ਨਹੀਂ ਪ੍ਰਤੀਤ ਹੋਈ, ਉਹਨੇ ਪੈਦਾ ਕਰ ਦਿੱਤਾ, ਅੱਗੇ ਵੀ ਪੈਦਾ ਕਰ ਸਕਦਾ ਸੀ, ਪਹਿਲਾਂ ਵੀ ਪੈਦਾ ਕੀਤਾ ਅੱਗੇ ਵੀ ਪੈਦਾ ਕਰ ਸਕਦਾ ਸੀ, ਲੇਕਿਨ ਇਹ ਹੁੰਦਾ ਅਹਿਸਾਨ ਜੇ ਉਹਨੇ ਆਖਿਆ ਐਸੇ ਜੀਵ ਨੂੰ ਸੰਭਾਲੇਗਾ ਕੌਣ? ਜੇ ਭਲਾ ਬਿਨਾਂ ਮਾਂ ਬਾਪ ਤੋਂ ਜੀਵ ਪੈਦਾ ਹੁੰਦੇ ਕੌਣ ਸੰਭਾਲਦਾ? ਕਹਿਣ ਲੱਗੇ ਨਹੀਂ, ਮੈਂ ਇੱਕ ਐਸਾ ਜਾਲ ਬੁਣਨਾ ਚਾਹੁੰਦਾ, ਇੱਕ ਐਸਾ ਤਾਣਾ ਬਾਣਾ ਬੁਣਨਾ ਚਾਹੁੰਦਾ, ਬੱਚਾ ਕਿਤੋਂ ਜਨਮ ਲਵੇ ਉਹਨੂੰ ਸੰਭਾਲੇ, ਜਦੋਂ ਉਹਦੇ ਨਾਲ ਨਿਉ ਲੱਗ ਜਾਏ ਬੁਢੇਪੇ ਵਿੱਚ ਉਹਨੂੰ ਉਹ ਸੰਭਾਲੇ। ਲਓ ਆਹ ਇੱਕ ਸਿਸਟਮ ਬਣਾ ਦਿੱਤਾ ਜਿਹਨੂੰ ਅਸੀਂ ਕਲਚਰ ਰੱਖਦੇ ਹਾਂ। ਜੇ ਮਾਂ ਨੇ ਕਦੀ ਬੱਚੇ ਨੂੰ ਜਨਮ ਹੀ ਨਾ ਦਿੱਤਾ ਹੁੰਦਾ ਤੇ ਬੱਚਾ ਆਪਣੇ ਆਪ ਪੈਦਾ ਹੁੰਦਾ ਤੇ ਕੌਣ ਮਾਂ ਬੱਚੇ ਨੂੰ ਸੰਭਾਲਦੀ? ਤੇ ਜਿਸ ਮਾਂ ਨੇ ਕਦੀ ਬੱਚੇ ਨੂੰ ਦੇਖਿਆ ਨਾ ਹੁੰਦਾ ਤੇ ਬੱਚੇ ਨੇ ਮਾਂ ਦੀ ਗੋਦੀ ਨਾ ਮਾਣੀ ਹੁੰਦੀ, ਉਹਦੀ ਕੀ ਡਿਊਟੀ ਹੁੰਦੀ ਜ਼ਿੰਮੇਵਾਰੀ ਚ ਮਾਂ ਦੇ ਬੁਢੇਪੇ ਦਾ ਸਹਾਰਾ ਬਣੇ? ਕੈਸਾ ਨਿਉ ਬਣਾ ਦਿੱਤਾ, ਕਲਚਰ ਦਾ ਇੱਕ ਰੂਪ ਹੈ। ਇਹ ਸਾਨੂੰ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਜਿਹੜੇ ਅਸੀਂ ਕਲਚਰ ਛੱਡ ਰਹੇ ਹਾਂ। ਗੁਰੂ ਕਹਿੰਦੇ ਨੇ
ਮਾਰ ਵਿਵਸਥਾ ਤੁਝੇ ਪਿਆਰੇ ਦੂਤ ਪਰ ਜੋਬਨ ਭਰ ਜੋਬਨ ਭੋਜਨ ਸੁਖ ਸੂਤ।
ਜਦੋਂ ਜਵਾਨ ਹੋਇਆ ਤੇਰੇ ਲਈ ਵਸਤੂਆਂ ਵੀ ਬਣਾ ਦਿੱਤੀਆਂ, ਪਰ ਬਚਪਨ ਵਿੱਚ ਕੇਵਲ ਮਾਂ ਤੇ ਨਿਰਭਰ ਸੀ, ਪਰ ਦੇਖ ਜਦੋਂ ਤੂੰ ਬੁੱਢਾ ਹੋਇਆ ਉਹੋ ਹੀ ਬੱਚਾ ਜਿਹਨੂੰ ਮਾਂ ਆਖ ਕੇ ਜਿਹਨੂੰ ਮਾਂ ਨੇ ਪੁੱਤਰ ਸਮਝ ਕੇ ਪਾਲਿਆ ਸੀ, ਹੁਣ ਉਹ ਬੁਢੇਪੇ ਦੇ ਬਿਰਧ ਅਵਸਥਾ ਦੇ ਮੂੰਹ ਵਿੱਚ ਤੋੜ ਤੋੜ ਕੇ ਗਰਾਹੀਆਂ ਦੇ ਰਿਹਾ, ਇਹ ਮੇਰੀ ਮਾਂ ਹੈ, ਕਦੀ ਇਹਨੇ ਮੈਨੂੰ ਪਾਲਿਆ ਹੈ।
ਬਿਰਧ ਭਇਆ ਉਪਰ ਸਾਕ ਸੈਨ ਮੁਖ ਅਭਿਆਉ ਬੈਠ ਕੋ ਦੇਣ।
ਬੈਠੇ ਦੇ ਮੂੰਹ ਵਿੱਚ ਗਰਾਈਆਂ ਪਾਉਂਦਾ, ਪਰ ਬੈਠੇ ਦੇ ਮੂੰਹ ਵਿੱਚ ਗਰਾਈਆਂ ਉਹ ਹੀ ਪਾਵੇਗਾ ਜਿਹੜਾ ਇਸ ਕਲਚਰ ਨੂੰ ਸਮਝੇਗਾ, ਨਹੀਂ ਤਾਂ ਮਾਂ ਬਾਪ ਰੁੜਨਗੇ, ਜੋ ਇਸ ਜ਼ਮਾਨੇ ਅੰਦਰ ਬਤਾਤ ਵਿੱਚ ਅਸੀਂ ਦੇਖ ਰਹੇ ਹਾਂ।
ਬੈਠੇ ਦੇ ਮੂੰਹ ਵਿੱਚ ਗ੍ਰਾਹੀ ਉਹ ਹੀ ਪਾਵੇਗਾ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਸ ਕਲਚਰ ਨੂੰ ਸਮਝੇਗਾ। ਮਾਂ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਪਾਲੇਗੀ, ਗੋਦੀ ਵਿੱਚ ਬਿਠਾ ਕੇ ਪਾਲੇਗੀ, ਉਹ ਮਾਂ ਪਾਲੇਗੀ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਸ ਕਲਚਰ ਨੂੰ ਸਮਝੇਗੀ। ਦੋਨੋਂ ਚੀਜ਼ਾਂ,
ਗੁਰੂ ਕਹਿੰਦੇ ਨੇ ਵੇਖ ਮੇਰੇ ਰੱਬ ਨੇ ਸਿਸਟਮ ਬਣਾਇਆ ਹੀ ਇਸ ਲਈ ਹੈ, ਨਹੀਂ ਤਾਂ ਜੇ ਉਹ ਪਹਿਲਾ ਜੀਵ ਬਿਨਾ ਮਾਂ ਬਾਪ ਦੇ ਪੈਦਾ ਕਰ ਸਕਦਾ ਸੀ ਤਾਂ ਅੱਗੇ ਲਈ ਵੀ ਪੈਦਾ ਕਰ ਸਕਦਾ ਸੀ, ਪਰ ਉਹਨੇ ਇੱਕ ਸਿਸਟਮ ਬਣਾ ਦਿੱਤਾ ਤੇ ਬਣਾਇਆ ਤੇਰੇ ਲਈ ਤਾਂ ਕਿ ਤੇਰਾ ਬਚਪਨ ਵੀ ਸਵਾਰਿਆ ਜਾਏ, ਤੇਰਾ ਬੁਢੇਪਾ ਵੀ ਸਵਾਰਿਆ ਜਾਏ। ਕਹਿਣ ਲੱਗੀ ਇਹ ਨਿਰਗੁਣ ਪਰ ਇਹ ਮਨੁੱਖ ਨਿਸ਼ੁਕਰਾ ਹੈ, ਉਹਦੀ ਗੱਲ ਸਮਝ ਨਹੀਂ ਰਿਹਾ ਕਿ ਉਹਨੇ ਮੈਨੂੰ ਕਿਸ ਢੰਗ ਨਾਲ ਕਿਹੜੀ ਚੀਜ਼ ਦਿੱਤੀ। ਅਰੇ ਖਿਆਲ ਦਿੱਤਾ ਨੇ, ਕਹਿੰਦੇ ਨੇ ਮਾਂ ਤੋਂ ਪਿਤਾ ਤੋਂ ਜਨਮ ਦੇਣ ਦਾ ਕਾਰਨ ਇਹ ਹੈ ਤਾਂ ਕਿ ਤੇਰੀ ਕੋਈ ਸੰਸਾਰ ਨਾਲ ਸਾਂਝ ਬਣ ਜਾਏ, ਤੂੰ ਕਿਸੇ ਨੂੰ ਸੰਭਾਲੇ, ਕੋਈ ਤੈਨੂੰ ਸੰਭਾਲੇ। ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਪਰ ਇਹ ਨਿਸ਼ੁਕਰਾ ਉਹਦੇ ਗੁਣਾਂ ਨੂੰ ਬੁੱਝ ਨਹੀਂ ਰਿਹਾ, ਸਮਝ ਨਹੀਂ ਰਿਹਾ। ਹਾਂ ਹੇ ਪ੍ਰਭੂ, ਜੇ ਤੂੰ ਬਖਸ਼ਿਸ਼ ਕਰੇ ਤਾਂ ਇਹਨੂੰ ਜ਼ਰੂਰ ਸਮਝ ਆ ਜਾ। ਲਓ ਇਹਦਾ ਨਾਂ ਜੇ ਪਰਉਪਕਾਰ, ਪਿਛਲੇ ਦਿਹਾੜੇ ਬਚਾਇਆ ਸੀ ਪਰਉਪਕਾਰ ਕੀ ਹੈ, ਇਹਦਾ ਨਾਮ ਹੀ ਹੁਣ ਗੁਰੂ ਅਰਜਨ ਸਾਹਿਬ ਪਰਉਪਕਾਰੀ ਦੇ ਰੂਪ ਵਿੱਚ ਅੱਗੇ ਆਏ ਨੇ, ਕਹਿੰਦੇ ਹੇ ਮੇਰੇ ਮਾਲਕ ਇਹਦੀ ਤਾਂ ਆਦਤ ਹੋ ਗਈ, ਹੇ ਨਿਰਗੁਣ ਜਿਹੜੀਆਂ ਤੂੰ ਰਹਿਮਤਾਂ ਕਰ ਰਿਹਾ ਤੇ ਜਿਸ ਢੰਗ ਨਾਲ ਕਰ ਰਹੇ ਉਹ ਢੰਗ ਸਮਝ ਹੀ ਨਹੀਂ ਰਿਹਾ, ਪਰ ਜੇ ਤੂੰ ਬਖਸ਼ਿਸ਼ ਕਰੇ ਤਾਂ ਇਹਨੂੰ ਜ਼ਰੂਰ ਚੇਤਾ ਆ ਜਾਏ।
ਬਖਸ਼ ਲਿਓ ਤੇ ਨਾਨਕ ਸੀਝੇ, ਜੇ ਪ੍ਰਸਾਦ ਧਰ ਉਪਰ ਸੁਖ ਬਸੇ।
ਇਹ ਨਹੀਂ ਸਮਝ ਰਿਹਾ ਕਿ ਜਿੰਦੀ ਰਹਿਮਤ ਦਾ ਸਦਕਾ ਧਰਤੀ ਤੇ ਸੁਖੀ ਪਿਆ ਵਸਣਾ, ਇਹ ਧਰਤੀ ਕੋਈ ਤੂੰ ਨਹੀਂ ਬਣਾਈ, ਕਿਸੇ ਸਾਇੰਸਦਾਨ ਨੇ ਨਹੀਂ ਬਣਾਈ, ਨਾ ਤੂੰ ਧਰਤੀ ਪੈਦਾ ਕੀਤੀ ਹੈ। ਹਾਂ ਧਰਤੀ ਤੇ ਮੱਲਾਂ ਤੇ ਮਾਰੀਆਂ ਤੇ ਕਬਜ਼ੇ ਜ਼ਰੂਰ ਕੀਤੇ ਨੇ, ਤੂੰ ਧਰਤੀ ਖਰੀਦ ਰਿਹਾ, ਜਿਹਨੇ ਕਬਜ਼ਾ ਕੀਤਾ ਹੋਇਆ ਉਹਦੇ ਕੋਲੋਂ ਧਰਤੀ ਦਾ ਟੁਕੜਾ ਖਰੀਦਣਾ, ਕਹਿਣਾ ਧਰਤੀ ਮੇਰੀ ਹੋ ਗਈ। ਜੇ ਭਲਾ ਇੱਕ ਸਵਾਲ ਪੈਦਾ ਹੋ ਜਾਏ ਕਿ ਧਰਤੀ ਬਣਾਈ ਕਿੰਨੀ ਹੈ, ਉਹਨੇ ਉਹਨੂੰ ਕੀਮਤ ਕਿੰਨੇ ਦਿੱਤੀ ਹੈ ਦੱਸੋ, ਜਿਹਨੇ ਇੱਕ ਵਾਰ ਕਬਜ਼ਾ ਕਰ ਲਿਆ, ਜਿਹੜਾ ਤਾਕਤਵਰ ਹੈ ਉਹਨੇ ਤੇ ਅੱਗੇ ਵੇਚਣੀ ਸ਼ੁਰੂ ਕਰ ਦਿੱਤੀ, ਤੇ ਸਭ ਤੋਂ ਪਹਿਲਾਂ ਭਲਾ ਧਰਤੀ ਬਣਾਈ ਕਿੰਨੇ, ਉਹਦੇ ਕੋਲ ਪੁੱਛੋ ਜਿਹੜਾ ਵੇਚ ਰਿਹਾ, ਭਲਾ ਤੂੰ ਧਰਤੀ ਆਪ ਬਣਾਈ ਹੈ। ਗੁਰੂ ਕਹਿੰਦੇ ਨਹੀਂ,
ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਖ ਪ੍ਰਾਪਤ ਮੀਤ ਬਣਤਾ ਸੰਗ ਹਸੈ।
ਖੁਸ਼ੀ ਤੇ ਪ੍ਰਸੰਨਤਾ ਨਾਲ ਜੀਵਨ ਬਿਤਾ ਰਹੇ, ਪੁੱਤਰਾਂ ਨਾਲ, ਭਰਾਵਾਂ ਨਾਲ, ਮਿੱਤਰਾਂ ਨਾਲ, ਇਸਤਰੀ ਨਾਲ, ਪਰਿਵਾਰਕ ਤੌਰ ਤੇ ਸੁਖੀ ਜੀਵਨ ਬਿਤਾ ਰਹੇ ਹਾਂ, ਧਰਤੀ ਦੇ ਟੁਕੜੇ ਲੈ ਕੇ ਖੂਬਸੂਰਤ ਮਕਾਨ ਬਣਾ ਕੇ ਬਿਲਡਿੰਗਾਂ ਵਿੱਚ ਵੱਸ ਰਹੇ ਹਾਂ। ਪਰ ਕਦੀ ਤੂੰ ਸੋਚਦਾ ਨਹੀਂ ਜੇ ਬਿਲਡਿੰਗ ਬਣੀ ਹੈ ਤਦ ਵੀ ਉਸੇ ਮਿੱਟੀ ਵਿੱਚੋਂ, ਜੇ ਧਰਤੀ ਤੇ ਮਕਾਨ ਬਣਿਆ ਤਦ ਵੀ ਤੇਰਾ ਨਹੀਂ ਬਣਾਇਆ ਹੋਇਆ। ਕਹਿਣ ਲੱਗੇ
ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ।
ਪਾਣੀ ਪੀ ਰਿਹਾ ਉਹ ਵੀ ਮੇਰੇ ਰੱਬ ਦਾ ਬਣਾਇਆ ਹੋਇਆ, ਸੁਖਦਾਈ ਪਵਨ ਜਿਹਦੇ ਵਿੱਚ ਤੂੰ ਸਾਹ ਲੈ ਰਿਹਾ, ਆਕਸੀਜਨ ਤੇ ਪਾਵਕ ਜਿਹੜੀ ਤੇਰੀ ਰਸੋਈ ਵਿੱਚ ਤੇਰੇ ਲਈ ਖਾਣੇ ਪਈ ਬਣਾਉਂਦੀ ਹੈ, ਤੇ ਅੰਧੇਰੇ ਦੇ ਟਾਈਮ ਤੇ ਤੇਰੇ ਲਈ ਦੀਵੇ ਪਈ ਜਗਾਉਂਦੀ ਹੈ, ਲੈਂਪਾਂ ਪਈ ਤੈਨੂੰ ਰੋਸ਼ਨੀ ਦਾ ਸਾਹ ਦਿੰਦੇ ਰਹੀ, ਇਹ ਅੱਗ ਕਿਹੜੀ ਤੂੰ ਆਪ ਬਣਾਈ ਹੈ। ਹਾਂ ਇਹ ਗੱਲ ਵੱਖਰੀ ਹੈ ਕਿ ਛੁਪੀ ਹੋਈ ਅੱਗ ਨੂੰ ਤੂੰ ਪੈਦਾ ਕੀਤਾ, ਪ੍ਰਗਟ ਕੀਤਾ, ਪ੍ਰਗਟ ਕਰਨਾ ਹੋਰ ਚੀਜ਼ ਹੈ, ਬਣਾਉਣਾ ਹੋਰ ਚੀਜ਼ ਹੈ। ਅੱਜ ਨਹੀਂ ਚੀਜ਼ ਪ੍ਰਗਟ ਹੋ ਰਹੀ ਹੈ ਨਾ, ਇਹ ਬਣੀ ਬਣਾਈ ਚੀਜ਼ ਜਿਹੜੀ ਛੁਪੀ, ਇਹ ਤਾਂ ਮੇਰੇ ਮਾਲਕ ਦੀ ਰਹਿਮਤ ਹੈ ਨਾ, ਉਹਨੇ ਹਰ ਇੱਕ ਚੀਜ਼ ਨੂੰ ਬਣਾ ਕੇ ਛੁਪਾ ਦਿੱਤਾ ਤੇ ਆਖਿਆ ਲੈ ਤੈਨੂੰ ਸਿਰਫ ਇੰਨੀ ਡਿਊਟੀ ਹੈ ਤੂੰ ਇਹਨੂੰ ਪ੍ਰਗਟ ਕਰ, ਬਾਕੀ ਕੁਛ ਤੇ ਕਰੇ।
ਸੁਖਦਾਈ ਪਵਨ ਪਾਵਕ ਅਮੁੱਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ।
ਹਰ ਤਰ੍ਹਾਂ ਦੇ ਰਸ ਭੋਗ ਰਿਹਾ ਹੈ, ਹਰ ਤਰ੍ਹਾਂ ਦੀਆਂ ਖੁਸ਼ੀਆਂ ਮਾਣ ਰਿਹਾ ਹੈ, ਹਰ ਤਰ੍ਹਾਂ ਦੀਆਂ ਵਸਤੂਆਂ ਪਦਾਰਥ ਤੇਰੇ ਦੁਆਲੇ ਇਕੱਤਰ ਕਰ ਦਿੱਤੇ ਨੇ, ਤੇ ਮੇਰੇ ਰੱਬ ਨੇ ਮੁਖਾਤਬ ਕਰਕੇ ਇੱਕ ਤੈਨੂੰ ਆਵਾਜ਼ ਦਿੱਤੀ ਹੈ ਤੇ ਆਖਿਆ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੁਣ ਤੇਰੀ ਪਨਹਾਰੀ। ਤੇਰੇ ਦੁਆਲੇ ਇੰਨੀਆਂ ਰਹਿਮਤਾਂ ਖਿਲਾਰ ਦਿੱਤੀਆਂ ਨੇ ਮਾਲਕ ਨੇ, ਫਿਰ ਤੇਰੇ ਕੋਲੋਂ ਬਿੱਲ ਨਹੀਂ ਰਹਿੰਦਾ, ਤੂੰ ਕੇਵਲ ਸ਼ੁਕਰ ਹੀ ਨਹੀਂ ਕਰ ਸਕਦਾ। ਸ਼ੁਕਰ ਕਰਨਾ ਕੀ ਹੈ, ਚੇਤੇ ਕਰਨਾ, ਕਮ ਸੇ ਕਮ ਮੈਨੂੰ ਇੰਨਾ ਤੇ ਅਹਿਸਾਸ ਹੋਵੇ ਨਾ ਮੈਨੂੰ ਮੇਰਾ ਰੱਬ ਦੇ ਰਿਹਾ, ਇੰਨਾ ਵੀ ਅਹਿਸਾਸ। ਇੱਕ ਵਾਰ ਕੀਤੀ ਸੀ ਕਿ ਸੋਚ ਸੋਚ ਵਿੱਚ ਹੀ ਅੰਤਰ ਹੈ, ਇੱਕ ਮਨੁੱਖ ਉਹ ਹੈ ਜਿਹੜਾ ਆਪਣੇ ਘਰ ਦੀ ਬਿਲਡਿੰਗ ਬੜੀ ਵੱਡੀ ਬਣਾਉਂਦਾ ਹੈ, 10-15 ਕਮਰਿਆਂ ਦਾ ਇੱਕ ਘਰ ਬਣਾਉਂਦਾ ਹੈ, ਜਦੋਂ ਕੋਈ ਰਿਸ਼ਤੇਦਾਰ ਆਉਂਦਾ ਹੈ ਉਹਨੂੰ ਘਰ ਵਿਖਾਣ ਤੁਰਦਾ ਹੈ। ਆ ਮੇਰੇ ਪੁੱਤਰ ਦਾ ਕਮਰਾ ਹੈ, ਆ ਮੇਰੀ ਧੀ ਦਾ ਕਮਰਾ ਹੈ, ਆ ਮੇਰੇ ਭਰਾ ਦਾ ਰੂਮ ਹੈ। 10 ਕਮਰੇ ਗਿਣਾ ਕੇ ਨਾਲ ਇੱਕ ਗੱਲ ਇਹ ਵੀ ਕਹਿ ਦਿੰਦਾ, ਆਹ ਕਮਰਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਬਣਾਇਆ, ਕਹਿ ਦਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਆਹ ਕਮਰਾ ਬਣਾਇਆ। ਗੱਲ ਉਹ ਵੀ ਖੂਬਸੂਰਤ ਹੈ, ਲੇਕਿਨ ਗੁਰਮਤ ਦੀ ਗੱਲ ਇਸ ਤੋਂ ਅਗਲੀ ਹੈ। ਗੁਰੂ ਕਹਿੰਦੇ 10 ਕਮਰੇ ਵਿਖਾਣ ਤੋਂ ਬਾਅਦ ਤੂੰ ਕਹਿਣਾ ਆਹ ਕਮਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਬਣਾਇਆ। ਪਰ ਕਹਿੰਦੇ ਨੇ ਜੇ ਉਹਦੀ ਬਜਾਏ ਤੂੰ ਇਹ ਆਖ ਦੇਵੇਂ ਕਿ ਆਹ 9 ਕਮਰੇ ਮੇਰੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਣਾਏ ਨੇ, ਫਰਕ ਨਹੀਂ ਹੈ। ਤੂੰ 9 ਕਹਿਣਾ ਮੈਂ ਬਣਾਇਆ ਨੇ, ਆਹ 10ਵਾਂ ਕਮਰਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਬਣਾਇਆ। ਅਤੇ ਗੁਰਮਤਿ ਇਸ ਦੇ ਉਲਟ ਇਹ ਮੰਗ ਕਰਦੀ ਹੈ ਕਿ ਤੇਰੇ ਮਨ ਵਿੱਚ ਇਹ ਖਿਆਲ ਹੋਵੇ, ਨਹੀਂ ਮੈਂ ਕਿ ਗੁਰੂ ਨੂੰ ਕੀ ਦੇ ਸਕਾਂ, ਗੁਰੂ ਮੈਨੂੰ ਦੇ ਰਿਹਾ। ਅਤੇ ਆਖਿਆ ਜੀ ਆਹ 9 ਕਮਰੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵਸਣ ਲਈ ਬਣਾ ਕੇ ਦਿੱਤੇ ਨੇ, ਬਸ ਇੰਨਾ ਹੀ ਫਰਕ। ਉਹਦੇ ਵਿੱਚ ਇੱਕ ਸੰਭਾਲ ਹੋ ਜਾਏਗੀ, ਇੱਕ ਚੇਤਨਤਾ ਜਾਗ ਪਏਗੀ ਕਿ ਮੇਰਾ ਮਾਲਕ ਮੈਨੂੰ ਦੇ ਰਿਹਾ, ਮੈਂ ਉਹਦੇ ਕੋਲੋਂ ਲੈ ਰਿਹਾ, ਮੈਂ ਉਹਦਾ ਮੰਗਤਾ, ਉਹ ਮੇਰਾ ਰਾਜ਼ਕ ਹੈ। ਬਸ ਇੱਕ ਨਿਉਂ ਲੱਗ ਜਾਏਗਾ, ਸ਼ੁਕਰਗੁਜ਼ਾਰੀ ਹੈ, ਹੋਰ ਤੇ ਉਹਨੇ ਕੋਈ ਕੀਮਤ ਨਹੀਂ ਮੰਗਣੀ। ਗੁਰੂ ਕਹਿੰਦੇ ਨੇ
ਦੀਨੇ ਹਸਤ ਪਾਵ ਕਰਨ ਨੇਤਰ ਰਸਨਾ।
ਕਿੰਨਾ ਕੁਝ ਦਿੱਤਾ, ਇਹ ਨਹੀਂ ਕਿ ਪਦਾਰਥ ਦਿੱਤੇ, ਪਦਾਰਥ ਨੂੰ ਭੋਗਣ ਦੇ ਸਾਧਨ ਵੀ ਦਿੱਤੇ। ਜੇ ਭਲਾ ਰਸਨਾ ਹੀ ਨਾ ਹੁੰਦੀ, ਜੇ ਭਲਾ ਅੱਖਾਂ ਹੀ ਨਾ ਹੁੰਦੀਆਂ, ਜੇ ਭਲਾ ਕੰਨਾਂ ਦੀ ਸੁਣਨ ਦੀ ਸਮਰੱਥਾ ਹੀ ਖਤਮ ਹੋ ਜਾਂਦੀ। ਐਕਵਾਸ ਕੀਤੀ ਸੀ ਕਿ ਰੱਬ ਨੇ 70 ਸਾਲ ਤੱਕ ਦੇਖਣ ਦੀ ਸ਼ਕਤੀ ਅੱਖਾਂ ਵਿੱਚ ਦਿੱਤੀ, ਕੋਈ ਕੀਮਤ ਨਹੀਂ ਮੰਗੀ। 70 ਸਾਲ ਬਾਅਦ ਜ਼ਰਾ ਕੁ ਨਿਗਾਹ ਘਟੀ ਅਤੇ ਕਿਸੇ ਡਾਕਟਰ ਨੇ ਆਖਿਆ ਮੈਂ ਤੈਨੂੰ ਇੱਕ ਐਨਕ ਬਣਾ ਦਿੰਦਾ ਜਿਹਦਾ ਨੰਬਰ ਕੇਵਲ 3 ਸਾਲ ਚੱਲੇਗਾ, ਉਸ ਤੋਂ ਬਾਅਦ ਬਦਲਣਾ ਪਏਗਾ, ਪਰ ਇਹਦੀ ਇੰਨੀ ਕੀਮਤ ਹੈ। 3 ਸਾਲ ਹੋਰ ਦੁਨੀਆ ਦਿਖਾਉਣ ਵਾਲਾ ਤਾਂ ਕੀਮਤ ਪਿਆ ਮੰਗਦਾ, 70 ਸਾਲ ਵਾਲੇ ਨੇ ਕੋਈ ਬਿੱਲ ਨਹੀਂ ਭੇਜਿਆ, ਅਸੀਂ ਉਹਦਾ ਸ਼ੁਕਰ ਵੀ ਨਹੀਂ ਕਰਦੇ। ਗੁਰੂ ਬਸ ਇੰਨੀ ਗੱਲ ਚੇਤਾ ਕਰਾਉਣਾ ਚਾਹੁੰਦੇ। ਗੁਰੂ ਕਹਿੰਦੇ ਨੇ ਪਦਾਰਥ ਆਪਣੇ ਦੁਆਲੇ ਦੇਖ ਲੈ, ਅਣਗਿਣਤ ਨੇ, ਜਿਨ੍ਹਾਂ ਵਿੱਚ ਤੂੰ ਸੁੱਖ ਨਾਲ ਰਹਿ ਰਿਹਾ ਅਤੇ ਸੁੱਖ ਭੋਗ ਵੀ। ਗੁਰੂ ਕਹਿੰਦੇ ਨੇ ਮੈਂ ਬਿਲਕੁਲ ਨਹੀਂ ਕਹਿੰਦਾ ਤੂੰ ਇਹ ਪਦਾਰਥ ਛੱਡ ਦੇ, ਗੁਰੂ ਤੈਨੂੰ ਜ਼ਿਆਦਾ ਦੇਵੇ, ਪਰ ਸਿਰਫ ਇੰਨਾ ਕੁ ਚੇਤਾ ਰੱਖ ਕਿ ਜੋ ਦੇ ਰਿਹਾ ਜਿਨ ਕੀਆ ਅਤੇ ਸਚੀਤ ਰੱਖ, ਪਦਾਰਥਾਂ ਵਿੱਚ ਰਹਿ ਸੁੱਖ ਪਾ, ਪਰ ਇੱਕ ਖਿਆਲ ਕਰੀ ਹਮੇਸ਼ਾ ਮਨ ਵਿੱਚ ਇਹ ਖਿਆਲ ਰੱਖੀ ਮੈਨੂੰ ਕੋਈ ਦੇਣ ਵਾਲਾ ਹੈ। ਇੰਨੀ ਗੱਲ ਚੇਤਾ ਕਰਾਉਣਾ ਚਾਹੁੰਦੇ ਨੇ, ਜਦੋਂ ਤੈਨੂੰ ਇਹ ਖਿਆਲ ਰਹੇਗਾ ਨਾ ਕਿ ਮੈਨੂੰ ਮੇਰਾ ਮਾਲਕ ਦੇਣ ਵਾਲਾ, ਬਸ ਸ਼ੁਕਰਗੁਜ਼ਾਰੀ ਹੋ ਜਾਏਗੀ। ਅਤੇ ਰੱਬ ਇਸ ਤੋਂ ਜ਼ਿਆਦਾ ਚਾਹੁੰਦਾ ਹੀ ਨਹੀਂ, ਉਹਨੂੰ ਪਤਾ ਮੇਰੇ ਵਸਤੂਆਂ ਦੀ ਯਾਨੀ ਕਿ ਕਿੱਥੋਂ ਕੀਮਤ ਦੇਣੀ। ਗੁਰੂ ਕਹਿੰਦੇ ਨੇ
ਜੇ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ।
ਜਿਹਨੇ ਇੰਨਾ ਕੁਝ ਦਿੱਤਾ ਉਹਨੂੰ ਛੱਡ ਕੇ, ਉਹਦਾ ਸ਼ੁਕਰ ਨਾ ਕਰਕੇ, ਜਿਸ ਦਿਨ ਜਦੋਂ 50-60 ਸਾਲ 70 ਸਾਲ ਤੱਕ ਤੇਰੇ ਕੰਨ ਸੁਣਦੇ ਰਹੇ ਉਦੋਂ ਤੂੰ ਰੱਬ ਨੂੰ ਥੈਂਕ ਯੂ ਨਾ ਆਖਿਆ, ਅਤੇ ਜਿਹਨੇ 2000 ਰੁਪਇਆ ਛੋਟੀ ਜਿਹੀ ਮਸ਼ੀਨ ਦਾ ਲੈ ਲਿਆ ਕੇਵਲ ਕੁਝ ਸਾਲ ਹੋਰ ਸੁਣਨ ਲਈ, ਉਹਦੇ ਨਾਲ ਪੈਸੇ ਦਿੱਤੇ ਨਾਲ ਤੁਰਨ ਲੱਗਿਆ ਆਖਿਆ ਡਾਕਟਰ ਸਾਹਿਬ ਥੈਂਕ ਯੂ, ਉੱਥੇ ਸ਼ੁਕਰ ਕਰ ਦਿੱਤਾ। ਅਤੇ ਫਿਰ ਜੇ ਦੋਨੋਂ ਵਕਤ ਆ ਕੇ ਜਿਹਨੇ ਫ੍ਰੀ 70 ਸਾਲ ਸੁਣਨ ਲਈ ਸ਼ਕਤੀ ਦਿੱਤੀ ਹੈ, ਜੇ ਦੋਨੋਂ ਵਕਤ ਆਉਂਦੇ ਆ ਉਹਦੇ ਸਾਹਮਣੇ ਆਖ ਦੇਵੇ ਬਾਬਾ ਹੇ ਮੇਰੇ ਮਾਲਕ ਤੇਰੀਆਂ ਬੜੀਆਂ ਰਹਿਮਤਾਂ, ਤੂੰ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਸਭ ਕੁਝ ਦਿੱਤਾ, ਕਿਸੇ ਤਿਆਗ ਅਵਰ ਸੰਗ ਰਚਨਾ। ਗੁਰੂ ਕਹਿਣ ਲੱਗੇ ਹੇ ਮੇਰੇ ਮਾਲਕ, ਇਹ ਮਨੁੱਖ ਐਸ ਇਹੋ ਜਿਹੀ ਅਵਗਣਾ ਵਿੱਚ ਗ੍ਰਸਤ ਹੋ ਗਿਆ, ਫਿਰ ਹੈ ਪਰਉਪਕਾਰ। ਗੁਰੂ ਅਰਜਨ ਪਾਤਸ਼ਾਹ ਫਿਰ ਸਾਡੇ ਲਈ ਮੰਗ ਪੈ ਕਰਦੇ, ਇਹਦਾ ਨਾਮ ਪਰਉਪਕਾਰ ਹੈ, ਫਿਰ ਸਾਡੇ ਲਈ ਰਹਿਮਤ ਪੈ ਮੰਗਦੇ ਨੇ, ਹੇ ਮੇਰੇ ਮਾਲਕ ਇਹਦੀ ਇਹ ਹਾਲ ਹੈ। ਐਸੇ ਦੋਖ ਮੂੜ ਅੰਧ ਵਿਆਪੇ, ਇਹ ਅਗਿਆਨਤਾ ਵਿੱਚ ਅੰਧਾ ਹੋਇਆ ਹੋਇਆ ਇਹੋ ਜਿਹੇ ਦੋਖਾਂ ਵਿੱਚ ਭਾਵ ਇਹੋ ਜਿਹੇ ਅਵਗਣਾਂ ਵਿੱਚ ਸਮਾ ਗਿਆ ਹੈ ਕਿ ਜਿਹੜਾ ਦਿੰਦਾ ਉਹਨੂੰ ਯਾਦ ਨਹੀਂ ਕਰਦਾ। ਦਾਦ ਪਿਆਰੀ ਵਿਸਰਿਆ ਦਾ ਤਾਰਾ, ਐਸੇ ਦੋਖ ਮੂੜ ਅੰਧ ਵਿਆਪੇ, ਤੇ ਹੇ ਮਾਲਿਕ ਤੂੰ ਰਹਿਮਤ ਕਰ ਇਹਨੂੰ ਐਸੇ ਅਗਿਆਨਤਾ ਦੇ ਅੰਧੇਰੇ ਦੇ ਖੂਹ ਵਿੱਚੋਂ ਕੱਢ ਲੈ, ਗਿਆਨ ਦੀ ਗੋਦੀ ਵਿੱਚ ਲੈ। ਲੋ ਫਿਰ ਸਾਡੇ ਵਾਸਤੇ ਮੰਗ ਪਕੜ ਲੈ, ਅਸੀਂ ਸ਼ੁਕਰਗੁਜ਼ਾਰ ਨਹੀਂ, ਦਾਤਾ ਮੰਨ ਰਹੇ ਹਾਂ, ਦਾਤਾ ਵਿਸਾਰ ਰਹੇ ਹਾਂ, ਅਤੇ ਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਕੇ ਫਿਰ ਰੱਬ ਅੱਗੇ ਪੁਕਾਰ ਪੈ ਕਰਦੇ ਨੇ, ਹੇ ਪ੍ਰਭੂ ਇਹਨਾਂ ਨੂੰ ਇਹਨਾਂ ਅਵਗੁਣਾਂ ਤੋਂ, ਅਕਿਰਤ ਕਰਨ ਦੇ ਅਵਗੁਣ ਤੋਂ ਆਪ ਕੱਢ ਲੈ, ਤਾਂ ਕਿ ਇਹ ਤੇਰੇ ਨਾਲ ਜੁੜ ਜਾਣ, ਤੇਰੇ ਗੁਣਾਂ ਨੂੰ ਚੇਤੇ ਕਰ ਸਕਣ। ਕਹਿਣ ਲੱਗੇ
ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਕਾਢ ਲਿਓ ਪ੍ਰਭ ਆਪੇ, ਰਮਈਆ ਕੇ ਗੁਣ ਚੇਤ ਪਰਾਣੀ, ਰਮਈਆ ਕੇ ਗੁਣ ਚੇਤ ਪਰਾਣੀ, ਰਮਈਆ ਕੇ ਗੁਣ ਚੇਤ ਪਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਰਮਈਆ ਕੇ ਗੁਣ ਚੇਤ ਪਰਾਣੀ, ਰਮਈਆ ਕੇ ਗੁਣ ਚੇਤ ਪਰਾਣੀ।
ਕੇਵਲ ਸਾਡਾ ਭੁੱਲਿਆ ਵਿਸਰਿਆ ਸਬਜੈਕਟ ਸਾਨੂੰ ਗੁਰੂ ਪਾਠ ਪੜਾਉਣ ਵਜੋਂ ਪੜਾ ਰਿਹਾ ਹੈ। ਕਹਿੰਦਾ ਚੀਜ਼ਾਂ ਤਾਂ ਸਾਰੀਆਂ ਤੂੰ ਮੰਨ ਰਹੇ, ਸਿਰਫ ਚੇਤਾ ਹੀ ਨਹੀਂ ਨਾ ਕਰ ਰਿਹਾ ਵੀ ਮੈਂ ਕਿੱਥੋਂ ਲਈਆਂ ਨੇ, ਐਨਕਾਂ ਤੋਂ ਤੂੰ ਮੁੱਲ ਲਈਆਂ ਨੇ, ਅੱਖਾਂ ਕਿੱਥੋਂ ਲਈਆਂ ਨੇ, ਇਹ ਵੀ ਕਿੱਥੋਂ ਮੁੱਲ ਲੈ ਕੇ ਹੈ, ਜ਼ਬਾਨ ਕਿੱਥੋਂ ਲਈ ਹੈ, ਕੰਨ ਕਿੱਥੋਂ ਲਏ ਨੇ, ਇਹ ਹੱਥ ਪੈਰ ਕਿੱਥੋਂ ਲਏ ਨੇ, ਇਹਨਾਂ ਦੀ ਤੂੰ ਕੀਮਤ ਕੋਈ ਦਿੱਤੀ, ਤੇ ਬਾਕੀ ਜਿੰਨੇ ਪਦਾਰਥ ਨੇ ਜੇ ਇਹ ਚੀਜ਼ਾਂ ਨਾ ਹੋਣ ਤੇ ਜਿੰਨੇ ਮਰਜ਼ੀ ਪਦਾਰਥ ਇਕੱਠੇ ਕਰ ਲੈ ਨਾ ਹੋਏ ਵਰਗੇ ਨੇ। ਸੰਸਾਰ ਜਿੱਡਾ ਮਰਜ਼ੀ ਖੂਬਸੂਰਤ ਹੋਵੇ ਜੇ ਅੱਖਾਂ ਹੀ ਨਾ ਹੋਣ ਤੇ ਉਹਨੇ ਸੰਸਾਰ ਨੂੰ ਕੀ ਕਰਨਾ ਹੈ, ਭੋਜਨ ਜਿੰਨੇ ਮਰਜ਼ੀ ਖੂਬਸੂਰਤ ਹੋਣ ਜੇ ਮੂੰਹ ਨਾ ਹੁੰਦਾ ਤਾਂ ਕੀ ਬਣਦਾ, ਗੀਤ ਸੰਗੀਤ ਟਿਊਨਾ ਮਿਊਜ਼ਿਕ ਜਿੰਨਾ ਮਰਜ਼ੀ ਖੂਬਸੂਰਤ ਹੁੰਦਾ ਜੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਾ ਹੁੰਦੀ। ਸਾਰਾ ਕੁਛ ਤਾਂ ਇਹਨਾਂ ਚੀਜ਼ਾਂ ਦੇ ਦੁਆਲੇ ਜਿਨ੍ਹਾਂ ਦੀ ਕੀਮਤ ਕੋਈ ਨਹੀਂ, ਨਾ ਕਦੀ ਰੱਬ ਨੇ ਮੰਗੀ, ਨਾ ਤੂੰ ਸੰਸਾਰ ਤੋਂ ਲਵਾਈ ਹੈ, ਜਸ ਦੁਨੀਆਂ ਦਾ ਕੋਈ ਮਨੁੱਖ ਤੈਨੂੰ ਇਹ ਸਾਰੀਆਂ ਚੀਜ਼ਾਂ ਦੇ ਸਕਦਾ ਹੋਵੇ ਤੇ ਤੈਨੂੰ ਵੀ ਜਦੋਂ ਅੱਖਾਂ ਚਲੀਆਂ ਜਾਣ ਅੱਖਾਂ ਦੇ ਦੇਵੇ, ਕੰਨ ਚਲੇ ਜਾਣ ਕੰਨ, ਹਾਂ ਜਿਹਦੇ ਅੰਦਰ ਸ਼ਕਤੀ ਪਈ ਹੈ ਛੁਪੀ ਹੋਈ ਕਿਸੇ ਸ਼ਕਤੀ ਦੇ ਪਰਦੇ ਨੂੰ ਉਤਾਰ ਸਕਦਾ, ਇਸ ਤੋਂ ਜ਼ਿਆਦਾ ਨਹੀਂ। ਡਾਕਟਰ ਵੀ ਜਿਹੜੇ ਅੱਖਾਂ ਦੇ ਸਪੈਸ਼ਲਿਸਟ ਨੇ ਪਹਿਲਾਂ ਦੇਖਦੇ ਨੇ ਇਹਦੇ ਮਗਰ ਜੋਤ ਹੈ ਫਿਰ ਇਹਦੀਆਂ ਅੱਖਾਂ ਦਾ ਆਪਰੇਸ਼ਨ ਕੀਤਾ ਜਾ ਸਕਦਾ, ਨਹੀਂ ਤਾਂ ਨਹੀਂ। ਉਹ ਭਲਿਆ ਜੋਤ ਕਿਹਨੇ ਦਿੱਤੀ ਹੈ, ਬਸ ਇਹ ਚੀਜ਼ਾਂ ਯਾਦ ਕਰਨ ਵਾਲੀਆਂ ਨੇ। ਮੇਰਾ ਗੁਰੂ ਕੇਵਲ ਸਾਡੇ ਭੁੱਲੇ ਵਿਸਰੇ ਜਿਹੜੇ ਸਾਡੇ ਸਬਜੈਕਟ ਨੇ ਉਹਨਾਂ ਨੂੰ ਚੇਤੇ ਪਿਆ ਕਰਾਉਂਦਾ, ਤਾਂ ਕਿ ਤੈਨੂੰ ਇਹ ਯਾਦ ਰਹੇ ਕਿ ਜੋ ਕੁਛ ਮੈਂ ਸੁੱਖ ਪਾ ਰਿਹਾ ਉਹਨਾਂ ਸੁੱਖਾਂ ਦਾ ਸਮਾਨ ਮੈਨੂੰ ਮੇਰਾ ਪਰਮਾਤਮਾ ਪਿਆ ਦਿੰਦਾ। ਸੋ ਜਦੋਂ ਅਸੀਂ ਇੱਥੇ ਚੁਣ ਜਾਵੇ ਫਿਰ ਸਾਡਾ ਮਨ ਸ਼ੁਕਰਗੁਜ਼ਾਰੀ ਵਿੱਚ ਆਉਂਦਾ, ਫਿਰ ਸਾਡਾ ਸਰੀਰ ਸੀਸ ਸ਼ੁਕਰ ਨਾਲ ਚੁੱਕਦਾ, ਰਸਮੋ ਰਸਮੀ ਨਹੀਂ ਚੁੱਕਦਾ, ਫਿਰ ਸਾਡੇ ਮਨ ਅੰਦਰ ਇੱਕ ਸ਼ਰਧਾ ਪਿਆਰ ਸਿਦਕ ਅਤੇ ਸ਼ੁਕਰ ਹੁੰਦਾ, ਹੇ ਮੇਰੇ ਮਾਲਕ ਮੈਂ ਤੇਰੇ ਅੱਗੇ ਨਮਸਕਾਰ ਕਰਨ ਆਇਆ, ਮੇਰੇ ਕੋਲ ਕੀਮਤ ਕੋਈ ਨਹੀਂ ਤੇਰੀਆਂ ਚੀਜ਼ਾਂ ਦੀ, ਤੇਰੇ ਕੋਲ ਸਿਰਫ ਸ਼ੁਕਰਗੁਜ਼ਾਰੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।